गोपी मैं तानच्छा और पाऊ मोकल मिल एक थोर तिली मंडल गुरटिग आए बंदन कर शुभ दर्शन पाए।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत वड्डे पावन के पतत पावन भगत वछल कृपा निधान सतगुरु धन धन श्री गुरु ग्रंथ साहिब जी महाराज गुरुदेव दे पवित्र चरणा कमलां च संध्या समय दे दीवाना च जुड़ के कत्र हो के सतगुरु जी का पवित्र इतिहास भन मथरा कछ भेद नहीं गुरु अर्जन प्रतख हर। श्री गुरु अर्जन देव साहब जी महाराज जी की पावन पवित्र जीवन कथा बहुत ही अदब सत्कार श्रद्धा भावना नाल आप जी सरवण कर रहे। पंजवें पातशाह सतगुरां दे चरणां विच सिख आए हन भाई रूप चंद भाई पीवा जी जो सरहंद शहर दे रहण वाले सन। ये व्यापार दी किरत करदे ने। इत्थों दा ही रहण वाला एक पठान उन्हें कुछ शर्फियां सोने दियां भाई पीवा जी होणा नूं रखण वास्ते दित्तियां पर भाई पीवा जी वही दे उत्ते लिखना भुल गए और वह अशरफियां सरहंद दे विच अपने बाजार विच दुकान विच ही किसी वासनी च पा के रख दित्तियां। पंज महीनियां बाद दिल्ली तो जदों ये पठान वापस मुड़िया ते अपनियां मोहरां दी मंग कीती तो भाई पीवा ते रूपचंद जी होना ने वही वेखी वही विच इहदा नां नहीं सी लिखिया होया। कहण लगे तू मोहरां दे के नहीं गया। इन्हें आख्या मैं मोहरां दे के गया हां आपसी विवाद बढ़ गया नवाब कोल गल चली गई। नवाब ने उस वेले न्याय का तरीका यह दसिया कि तेल का कड़ाया तपा दिता आख्या विच हाथ पाओ जिहड़ा सच्चा होवेगा उहदा हाथ नहीं सड़ेगा झूठे का हाथ सड़ेगा। भाई पीवा जी होना ने गुरु अर्जन साहब के चरणों के विच अरदास कीती महाराज लाज रखो पांच शर्फियां सोने दियां सतगुरां दे चरणां विच सुखना भी सुखी और इस पठान ने कई पीरां दियां शीरनियां मन्नियां। जदों तेल दे तपदे कड़ाहे च हाथ पाया ते पठान दा हाथ सड़ गया भाई पीवे दे हाथ नूं सेक नहीं लगा इहनूं झूठा करके कचहरी विचों बाहर कढ़िया गया। बड़ा चिंता तुर हो के घर च बैठा कि बणिया कि मैं तां सच्चा हां। उधर भाई रूपचंद जी ते भाई पीवा जी ने आख्या कि आपां अपनी दुकान की खोज करिए किते उहदियां मोहरां पईआं ही ना होण। जदों दुकान दे विच लभण लगे ते एक वासली दे विचों मोहरां मिल गईआं लै के पठान कोल आए ते आख्या पठान जी लो तुहाडियां मोहरां आप जी अंगीकार करो ते अपनी चिंता त्यागो। कहण लगा भी इह तां मैं बाद च लवांगा पहलां इह दसो कि तुहाडा मुरशद कौण है ਤੁਸੀਂ ਕਿਹੜੇ ਗੁਰੂ ਦੇ ਚਰਨ ਮਨਾਏ ਨੇ ਜਿਹਨੇ ਤੁਹਾਡੀ ਰੱਖਿਆ ਕੀਤੀ ਹੈ ਔਰ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ। ਭਾਈ ਭੀਵਾ ਜੀ ਨੇ ਦੱਸਿਆ ਸਾਡੇ ਗੁਰੂ ਪੂਰੇ ਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਇਸ ਪਠਾਨ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਪਹੁੰਚੇ। ਪਠਾਨ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਸੱਚ ਝੂਠ ਤੇ ਝੂਠ ਸੱਚ ਕਿਵੇਂ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਸਾਡੇ ਸਿੱਖ ਵੀ ਸੱਚੇ ਸਨ ਕਿਉਂਕਿ ਉਹ ਰੱਖ ਕੇ ਭੁੱਲ ਚੁੱਕੇ ਸੀ ਪਰ ਉਹਨਾਂ ਨੂੰ ਸਾਡਾ ਭਰੋਸਾ ਸੀ ਅਸੀਂ ਉਹਨਾਂ ਦੀ ਲਾਜ ਰੱਖੀ। ਤੇਰੇ ਮਨ ਚ ਕਈ ਪੀਰਾਂ ਦੀ ਆਸ ਬਣੀ ਹੋਈ ਸੀ ਕਈਆਂ ਪੀਰਾਂ ਦਾ ਦਰੂਦ ਤੂੰ ਮੰਨਿਆ ਸੀ ਕਈਆਂ ਦੀ ਸ਼ੀਰ ਨਹੀਂ ਮੰਨੀ ਸੀ ਇਸ ਕਰਕੇ ਤੇਰਾ ਹੱਥ ਜਲਿਆ। ਇਹਨੇ ਆਖਿਆ ਮਹਾਰਾਜ ਮੈਨੂੰ ਆਪਣਾ ਸਿੱਖ ਬਣਾਓ ਗੁਰੂ ਕਾ ਸਿੱਖ ਬਣਿਆ। ਇਸ ਪ੍ਰਕਾਰ ਨਾਲ ਸਤਿਗੁਰਾਂ ਦੀ ਸਿੱਖੀ ਦਾ ਵਿਸਥਾਰ ਹੋ ਰਿਹਾ। ਭਾਈ ਪ੍ਰਤਾਪੂ ਜੀ ਵਰਗੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਚ ਆਏ ਨੇ। ਭਾਈ ਕਲਿਆਣਾ ਜੀ ਆਏ ਨੇ ਇਹਨਾਂ ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਗਤੀ ਦਾ ਉਪਦੇਸ਼ ਦਿੱਤਾ ਹੈ, ਔਰ ਨਾਲ ਇਹ ਵੀ ਉਪਦੇਸ਼ ਦਿੱਤਾ ਕਿ ਭਾਈ ਕਲਿਆਣਾ ਜੀ, ਸੱਚ ਦੇ ਬਰਾਬਰ ਕੋਈ ਪੁੰਨ ਨਹੀਂ ਤੇ ਝੂਠ ਦੇ ਬਰਾਬਰ ਕੋਈ ਪਾਪ ਨਹੀਂ ਹੈ, ਆਓ। ਹੋਰ ਸਿੱਖ ਸਤਿਗੁਰਾਂ ਦੇ ਚਰਨਾਂ ਚ ਆ ਰਹੇ ਨੇ, ਮਨ ਬਿਰਤੀਆਂ ਇਕਾਦਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਗੋਪੀ ਮਹਿਤਾ ਨੱਥਾ ਔਰ ਪਾਉ ਮੋਕਲ ਮਿਲੇ ਕਠੋਰ।
ਭਾਈ ਗੋਪੀ ਮਹਿਤਾ ਜੀ, ਭਾਈ ਨੱਥਾ ਜੀ, ਭਾਈ ਭਾਉ ਮੋਕਲ ਜੀ, ਇਹ ਸਭ ਸਿੱਖ ਇੱਕ ਥਾਂ ਤੇ ਇਕੱਠੇ ਹੋਏ ਨੇ।
ਤਿੱਲੀ ਮੰਡਲ ਗੁਰ ਟਿਗ ਆਏ, ਬੰਦਨ ਕਰ ਸ਼ੁਭ ਦਰਸ਼ਨ ਪਾਏ।
ਭਾਈ ਮੰਡਲ ਢਿੱਲੀ ਜੀ, ਇਹ ਚਾਰੇ ਸਿੱਖ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਆਏ ਨੇ ਤੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਇਨ੍ਹਾਂ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕੀਤੀ ਔਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਹੱਥ ਜੋੜ ਪ੍ਰਸੰਗ ਬਖਾਨਾ, ਬਾਣੀ ਰਚੀ ਆਪ ਬੇਦਨਾਨਾ।
ਹੱਥ ਜੋੜ ਕੇ ਸਤਿਗੁਰਾਂ ਨੂੰ ਪ੍ਰਸੰਗ ਸੁਣਾਉਂਦਿਆਂ ਬੋਲੇ, ਕਹਿਣ ਲੱਗੇ ਸਤਿਗੁਰੂ ਆਪ ਜੀ ਨੇ ਅਨੇਕ ਪ੍ਰਕਾਰ ਦੀ ਬਾਣੀ ਦੀ ਰਚਨਾ ਕੀਤੀ ਹੈ, ਵੱਖੋ ਵੱਖਰੇ ਅਧਿਕਾਰੀਆਂ ਪ੍ਰਤੀ, ਵੱਖੋ ਵੱਖਰੀ ਜਗਿਆਸਾ ਨੂੰ ਜਾਣਦਿਆਂ ਹੋਇਆ ਲੋਕਾਂ ਪ੍ਰਤੀ ਉਸੇ ਤਰ੍ਹਾਂ ਦੇ ਉਪਦੇਸ਼ ਆਪ ਜੀ ਨੇ ਬਾਣੀ ਦੁਆਰਾ ਦਿੱਤੇ ਨੇ। ਆਪ ਜੀ ਨੇ ਨਾਨਾ ਰੰਗਾਂ ਦੀ ਬਾਣੀ ਮਹਾਰਾਜ ਜੀ ਉਚਾਰਨ ਕੀਤੀ ਹੈ।
ਪੜਤ ਸੁਨਤ ਮਨ ਕੋ ਸੁਖ ਦੇਤ, ਪ੍ਰੇਮ ਵਧਾਵੈ ਦੁਖ ਹਰ ਲੇਤ।
ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ ਕੇ ਸੁਣ ਕੇ ਮਨ ਨੂੰ ਸੁਖ ਪ੍ਰਾਪਤ ਹੁੰਦਾ। ਆਪ ਜੀ ਦੀ ਬਾਣੀ ਐਸੀ ਸੁੰਦਰ ਬਾਣੀ ਹੈ ਕਿ ਮਹਾਰਾਜ ਜੀ ਬਾਣੀ ਨੂੰ ਪੜ ਕੇ ਸੁਣ ਕੇ ਮਨ ਨੂੰ ਸੁਖ ਪ੍ਰਾਪਤ ਹੁੰਦਾ। ਇਹ ਬਾਣੀ ਮਨ ਨੂੰ ਸੁਖ ਦਿੰਦੀ ਹੈ ਔਰ ਇਸ ਬਾਣੀ ਨੂੰ ਪੜ ਸੁਣ ਕੇ ਹਿਰਦੇ ਵਿਚ ਪ੍ਰੇਮ ਵਧਦਾ ਹੈ। ਪ੍ਰੇਮ ਦਾ ਵਾਧਾ ਹੁੰਦਾ ਔਰ ਦੁੱਖ ਹਰੇ ਜਾਂਦੇ ਨੇ, ਦੁੱਖਾਂ ਦਾ ਨਾਸ਼ ਕਰ ਦਿੰਦੀ ਆਪ ਜੀ ਦੀ ਐਸੀ ਪਵਿੱਤਰ ਅੰਮ੍ਰਿਤ ਬਾਣੀ ਹੈ।
ਵਿਸ਼ਿਆਂ ਤੇ ਸ਼ਾਂਤੀ ਉਪਜਾਵੇ, ਸਤਨਾਮ ਕੋ ਸਿਮਰਨ ਭਾਵੇ।
ਔਰ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਵਿਸ਼ਿਆਂ ਵਿਕਾਰਾਂ ਵੱਲੋਂ ਇਸ ਬਾਣੀ ਦੇ ਨਾਲ ਮਨ ਚ ਸ਼ਾਂਤੀ ਆਉਂਦੀ ਹੈ। ਵਿਸ਼ੇ ਵਿਕਾਰਾਂ ਵੱਲੋਂ ਇਹ ਮਨ ਉਪਰਾਮ ਹੁੰਦਾ, ਮਨ ਵਿਚ ਸ਼ਾਂਤੀ ਉਪਜਦੀ ਹੈ ਔਰ ਸੱਚੇ ਨਾਮ ਦਾ ਸਿਮਰਨ ਜਿਹੜਾ ਉਹ ਮਨ ਨੂੰ ਭਾਉਣ ਲੱਗਦਾ। ਜਦੋਂ ਬਾਣੀ ਪੜ੍ਹੀਏ ਸੁਣੀਏ ਤੇ ਮਹਾਰਾਜ ਜੀ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਦਾ ਸਿਮਰਨ ਹੈ, ਉਹ ਸੱਚੇ ਨਾਮ ਦਾ ਸਿਮਰਨ ਇਸ ਮਨ ਨੂੰ ਭਾਉਂਦਾ ਹੈ, ਇਸ ਮਨ ਨੂੰ ਚੰਗਾ ਲੱਗਦਾ ਹੈ।
ਕੀਤਕ ਅਪਰਨ ਕੀ ਨਸਬਾਮੀ, ਬੋਬਿਦ ਤੇ ਚਾਤੁਰਤਾ ਸਾਨੀ।
ਹੋਰ ਵੀ ਬਹੁਤ ਸਾਰੇ ਲੋਕਾਂ ਨੇ ਬਾਣੀ ਉਚਾਰਨ ਕੀਤੀ ਹੈ। ਬਾਣੀਆਂ ਤਾਂ ਹੋਰ ਵੀ ਬੜੇ ਬੜੇ ਵਿਦਵਾਨਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਮਹਾਂਪੁਰਖਾਂ ਦੀਆਂ ਉਚਾਰੀਆਂ ਹੋਈਆਂ ਬਾਣੀਆਂ ਨੇ ਔਰ ਕਈ ਵਿਦਵਾਨਾਂ ਨੇ ਬੜੀ ਚਤੁਰਾਈ ਦੇ ਨਾਲ ਬੜੇ ਸੋਹਣੇ ਢੰਗ ਨਾਲ ਬਹੁਤ ਸਾਰੀਆਂ ਬਾਣੀਆਂ ਉਚਾਰਨ ਕੀਤੀਆਂ ਹੋਈਆਂ ਨੇ।
ਤਿੰਨ ਤੇ ਮਨ ਨੇ ਦਰਵੈ ਸੁਨੇ ਤੇ, ਪ੍ਰੇਮ ਨਾ ਉਪਜੈ ਹਿਰਦੈ ਪਨੀ ਤੇ।
ਗੁਰੂ ਜੀ ਜਦੋਂ ਉਹ ਜਿਹੜੀਆਂ ਬਾਣੀਆਂ ਨੇ ਜਿਹੜੀਆਂ ਹੋਰ ਵਿਦਵਾਨਾਂ ਦੀਆਂ ਉਚਾਰਨ ਕੀਤੀਆਂ ਬੜੀ ਚਤੁਰਾਈ ਨਾਲ, ਉਹਨਾਂ ਨੇ ਬੜੇ ਬੜੇ ਸੋਹਣੇ ਢੰਗ ਨਾਲ ਬਾਣੀਆਂ ਕਵਿਤਾਵਾਂ ਉਚਾਰਨ ਕੀਤੀਆਂ ਹੋਈਆਂ, ਮਹਾਰਾਜ ਉਹਨਾਂ ਨੂੰ ਸੁਣ ਕੇ ਮਨ ਨਹੀਂ ਦਰਬਦਾ। ਜਦੋਂ ਉਹਨਾਂ ਬਾਣੀਆਂ ਨੂੰ ਅਸੀਂ ਸੁਣਦੇ ਹਾਂ, ਕਿਸੇ ਕਵੀ ਦੀ ਕਵਿਤਾ ਸੁਣਦੇ ਹਾਂ, ਕਿਸੇ ਸ਼ਾਇਰ ਦੀ ਸ਼ਾਇਰੀ ਸੁਣਦੇ ਹਾਂ, ਬੜੀਆਂ ਬੜੀਆਂ ਬਾਣੀਆਂ ਉਹਨਾਂ ਦੀਆਂ ਉਚਾਰੀਆਂ ਹੋਈਆਂ, ਪਰ ਮਹਾਰਾਜ ਜੀ ਉਹਨੂੰ ਸੁਣ ਕੇ ਸਾਡਾ ਜਿਹੜਾ ਮਨ ਹੈ ਉਹ ਦਰਵ ਰੂਪ ਨਹੀਂ ਹੁੰਦਾ, ਮਨ ਜਿਹੜਾ ਉਹ ਸ਼ਾਂਤ ਨਹੀਂ ਹੁੰਦਾ ਉਹਨਾਂ ਦੀ ਬਾਣੀ ਸੁਣ ਕੇ। ਐਸਾ ਕਿਉਂ? ਗੁਰਬਾਣੀ ਸੁਣ ਕੇ ਮਨ ਸ਼ਾਂਤ ਹੁੰਦਾ ਹੈ, ਗੁਰਬਾਣੀ ਨੂੰ ਪੜ੍ਹ ਕੇ ਮਨ ਦੇ ਵਿਚੋਂ ਵਿਸ਼ੇ ਵਿਕਾਰ ਸ਼ਾਂਤ ਹੁੰਦੇ ਨੇ, ਪਰ ਮਹਾਰਾਜ ਜਿਹੜੇ ਹੋਰ ਵਿਦਵਾਨਾਂ ਦੀਆਂ ਬਾਣੀਆਂ ਨੇ ਉਹਨੂੰ ਸੁਣ ਕੇ ਮਨ ਨਹੀਂ ਦਰਬਦਾ, ਉਹਨੂੰ ਸੁਣ ਕੇ ਮਨ ਇਕਾਗਰ ਨਹੀਂ ਹੁੰਦਾ, ਨਾ ਹੀ ਸ਼ਾਂਤ ਹੁੰਦਾ ਹੈ। ਪਾਤਸ਼ਾਹ ਜੀ ਇਹਦਾ ਕੀ ਕਾਰਨ ਹੈ?
प्रेम ना उपजे हृदय बने ते
ना ही सतगुरु जी हिरदे च प्रेम पैदा हुंदा जो बाणी नू पढ़िए भी ना लोकां दीआं जिहड़ीआं होर बाणीआं ने उहनां बाणीआं नू जे रसना नाल पढ़िए भी ते उहनू पढ़ के मन च प्रेम पैदा नहीं हुंदा मन च भावना पैदा नहीं हुंदी
श्री मुख ते फुरमावन कीना गुरबानी मैं शकत पर बिना
सुन के सतगुरु गुरु अर्जन साहब जी बोले कहन लगे भाई सिखो सुनो जेड़ी गुरबाणी है ना गुरबाणी दे विच शक्ति है जेड़ियां दूजियां विद्वानां दियां बाणियां ने उहदे च शक्ति नहीं है वो शक्त विहूणे लोकां दियां उचारियां बाणियां उहनां विच कोई कला नहीं कोई शक्ति नहीं उहनां च विद्वता तां हो सकती है पर शक्ति नहीं हो सकती पर जेड़ी गुरु की बाणी है गुरु की बाणी दे विच शक्ति है गुरबाणी दे विच कला है परमेश्वर निरंकार दी शक्ति है
जिन प्राणी चायो कल्याणा सो जे पठे सुने शुभ काना
जेड़े प्राणी अपनी कल्याण चाहुंदे ने साडी मुक्ति हो जाए उना वास्ते विहत है कि ओ गुरु की बाणी नू पढ़न गुरबाणी नू सुनन जेड़े गुरबाणी नू पढ़नगे सुनगे उहनां दी कल्याण होवेगी बाणियां खालसा जी होर थोड़े विद्वान ने किन्नियां किताबां लिखियां हुंदियां विद्वानां ने पर उहनां नू पढ़ के कल्याण नहीं मिलदी उहनां नू पढ़ के मुक्ति नहीं मिलदी पर गुरबाणी निरंकार दा स्वरूप है परमेश्वर दा स्वरूप है ਇਹ ਐਸੀ ਦਾਤ ਹੈ ਪਰਮੇਸ਼ਰ ਦੀ ਕਿਸ ਨੂੰ ਪੜ੍ਹ ਕੇ ਸੁਣ ਕੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ
ਹੈ ਵਿਸਾਲ ਤਿਸ ਪ੍ਰਾਪਤ ਹੋਏ
ਜਿਹੜੇ ਇਸ ਪਵਿੱਤਰ ਗੁਰਬਾਣੀ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਵਿਸ਼ਾਲ ਬੜੇ ਵੱਡੇ ਭਾਰੀ ਫਲ ਦੀ ਪ੍ਰਾਪਤੀ ਹੁੰਦੀ ਹੈ
ਉਹ ਅਭਿਆਸ ਕਰੇ ਨਰ ਜੋਏ
ਸਿੱਖ ਬਹੁਤ ਜ਼ਿਆਦਾ ਅਭਿਆਸ ਕਰਦੇ ਨੇ ਗੁਰਬਾਣੀ ਦਾ ਬਾਰ ਬਾਰ ਪੁਨਾ ਪੁਨਾ ਗੁਰਬਾਣੀ ਨੂੰ ਪੜ੍ਹਦੇ ਨੇ ਗੁਰਬਾਣੀ ਨੂੰ ਸੁਣਦੇ ਨੇ ਗੁਰਬਾਣੀ ਦਾ ਅਭਿਆਸ ਕਰਦੇ ਹਨ
ਸੋ ਹੋਈ ਜਾਤ ਮੁਕੰਦ ਪਰਾਇਨ
ਗੁਰਬਾਣੀ ਦਾ ਅਭਿਆਸ ਕਰਨ ਵਾਲੇ ਜਿਹੜੇ ਗੁਰਮੁਖ ਨੇ ਉਹ ਮੁਕਤੀ ਦਾ ਤੇ ਪਰਮੇਸ਼ਰ ਦੇ ਪ੍ਰਾਇਣ ਹੋ ਜਾਂਦੇ ਨੇ ਪ੍ਰਾਇਣ ਕਹਿੰਦੇ ਨੇ ਅਧੀਨ ਨੂੰ ਮੁਕੰਦ ਕਹਿੰਦੇ ਨੇ ਮੁਕਤੀ ਦਾ ਤਾਂ ਪਰਮੇਸ਼ਰ ਉਹ ਮੁਕਤੀ ਦਾਤੇ ਪਰਮੇਸ਼ਰ ਅਕਾਲ ਪੁਰਖ ਦੇ ਸਦਾ ਵਾਸਤੇ ਅਧੀਨ ਹੋ ਜਾਂਦੇ ਨੇ ਪਰਮੇਸ਼ਰ ਦੇ ਅਧੀਨ ਹੋ ਜਾਂਦੇ ਹਨ
ਸਿਮਰਨ ਕਰੇ ਕੁਸੰਗੈ ਪਾਏ ਨਾ
ਜਿਹੜੇ ਸਿਮਰਨ ਕਰਦੇ ਨੇ ਫਿਰ ਉਹ ਕੁਸੰਗ ਵਿਚ ਨਹੀਂ ਜਾਂਦੇ ਉਹ ਕੁਸੰਗੀਆਂ ਦੇ ਸੰਗ ਵਿਚ ਨਹੀਂ ਜਾਂਦੇ
ਜਗ ਮੈਂ ਪਾਏ ਕਾਮਨਾ ਸੁਖੀ
ਉਹਨਾਂ ਨੂੰ ਇਸ ਜਗਤ ਦੇ ਵਿਚ ਸਾਰੀਆਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਔਰ ਸਰਬ ਪ੍ਰਕਾਰ ਦੇ ਸੁਖ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਸਰਬ ਪ੍ਰਕਾਰ ਦੀਆਂ ਸੁਖਾਂ ਦੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਹੜੇ ਗੁਰਬਾਣੀ ਪੜ੍ਹਦੇ ਸੁਣਦੇ ਨੇ
ਮੈਂ ਪ੍ਰਲੋਕ ਮੈਂ ਕੈਸੇ ਦੁਖੀ
ਜਿੱਥੇ ਉਹਨਾਂ ਦਾ ਇਹ ਲੋਕ ਸੁਖੀ ਹੁੰਦਾ ਹੈ ਉਥੇ ਉਹਨਾਂ ਦਾ ਪ੍ਰਲੋਕ ਵੀ ਸੁਹੇਲਾ ਹੋ ਜਾਂਦਾ ਹੈ ਉਹਨਾਂ ਨੂੰ ਪ੍ਰਲੋਕ ਵਿਚ ਵੀ ਅੱਗੇ ਵੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਮਿਲਦਾ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ ਭਾਈ ਜਿਹੜੇ ਗੁਰਬਾਣੀ ਦਾ ਅਭਿਆਸ ਕਰਦੇ ਨੇ ਇਸ ਨਿਰੰਕਾਰ ਦੀ ਪਵਿੱਤਰ ਪਾਵਨ ਬਾਣੀ ਨੂੰ ਪੜ੍ਹਦੇ ਤੇ ਸੁਣਦੇ ਹਨ
ਤਿੰਨ ਸਿੱਕਨ ਸੁਣ ਕੇ ਸੁਖ ਪਾਇਓ ਗੁਰਬਾਣੀ ਸੰਗ ਪ੍ਰੇਮ ਵਧਾਇਓ
ਸਿੱਖਾਂ ਨੇ ਸਤਿਗੁਰਾਂ ਦੇ ਪਾਵਨ ਬਚਨ ਸੁਣੇ ਨੇ ਸੁਣ ਕੇ ਮਨ ਨੂੰ ਬੜਾ ਸੁੱਖ ਮਿਲਿਆ ਔਰ ਇਹਨਾਂ ਸਿੱਖਾਂ ਦੇ ਹਿਰਦਿਆਂ ਚ ਗੁਰਬਾਣੀ ਪ੍ਰਤੀ ਪ੍ਰੇਮ ਜਾਗਿਆ ਕਿਉਂਕਿ ਸਤਿਗੁਰਾਂ ਦੇ ਮੁਖੋਂ ਬਾਣੀ ਦੀ ਮਹਿਮਾ ਸੁਣੀ ਹੈ ਗੁਰਬਾਣੀ ਦੀ ਵਡਿਆਈ ਸੁਣੀ ਹੈ ਤੇ ਗੁਰੂ ਕੀ ਬਾਣੀ ਦੀ ਉਪਮਾ ਵਡਿਆਈ ਸੁਣ ਕੇ ਇਹਨਾਂ ਦੇ ਮਨ ਨੂੰ ਇਹਨਾਂ ਦੇ ਹਿਰਦੇ ਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ
ਕਿਉਂ ਪਈ ਮਹਿਤਾ ਸ਼ਕਤੂ ਸਿੱਖ ਨਿਹਾਲੋ ਬਸੈ ਆਗਰੇ ਸੁਮਤ ਮਿਸਾਲੋ
ਖਾਲਸਾ ਜੀ ਇੱਕ ਸਿੱਖ ਹੈ ਭਾਈ ਸ਼ਕਤੂ ਮਹਿਤਾ ਇਹਦਾ ਗੋਤਰ ਸੀ ਭਾਈ ਸ਼ਕਤੂ ਮਹਿਤਾ ਭਾਈ ਨਿਹਾਲੂ ਜੀ ਇਹ ਆਗਰੇ ਨਗਰ ਦੇ ਰਹਿਣ ਵਾਲੇ ਸੀ ਆਗਰੇ ਨਗਰ ਦੇ ਆਗਰੇ ਸ਼ਹਿਰ ਦੇ ਇਹ ਨਿਵਾਸੀ ਸੀ ਬੜੇ ਸਿਆਣੇ ਸਨ ਸੁਮਤਵੰਤ ਬੁੱਧੀਮਾਨ ਸਨ
दर्शन श्री अर्जन के आए बंधन करके बैठ अलाए
शक्तु ते भाई निहालू ए दोवे सिख गुरु अर्जन साहब जी दे दर्शना नु आए ने आके सतगुरां दे चरणा विच वंदना करके महाराज जी दे इन्हां ने दर्शन कीते और सतगुरां दे चरणा च बैठ के गुरु अर्जन साहब जी नू बेनती करदिआं कहण लगे
विपर कर्म कांदीम कै बिन शुभ कर्म न शुभ गत लै
कहण लगे सतगुरु जी जेड़े कर्म कांडी ब्राह्मण ने कर्म कांडा च प्रवृत्त ने ओ कर्म कांडी पंडित कर्म कांडी ब्राह्मण ओ महाराज जी कर्म कांडा दी गल करदे कहंदे कर्मा तो बिना मुक्ति नहीं मिलदी क्योंकि कर्म कांडियां दा यह मनना कि कर्म कांड करके ही मुक्ति मिलदी शुभ गति दी प्राप्ति हुंदी है। महाराज जी जेड़े ब्राह्मण लोग ने कर्म कांडी ओ साडे नाल जदों गल्लां करदे ने वार्तालाप करदे ने ते कहंदे हन कि कर्म कांड तो बिना शुभ गति दी मुक्ति दी प्राप्ति नहीं हुंदी
नित कर्म तर्पण गायत्री
कहंदे ने जेड़ा नित दा कर्म है वह सानू करना चाहिदा है तर्पण करना चाहिदा गायत्री दा जाप जपना चाहिदा है
संध्या पूजा दे पवित्रे
संध्या दा समा हुंदा उदों पूजा करनी चाहिदी है तीन संध्यावां हुंदियां ने एक जदों सवेर ते रात दा मेल हुंदा सुबह उस वेले दी संध्या हुंदी है एक फिर जेड़ा सवेर दा समा ते दोपहर दे समें नूं मिलाउंदा उहनूं भी संध्या कहिंदे इक शाम ते रात दे समें नूं मिलावे ਉਹਨੂੰ ਵੀ ਸੰਧੀ ਕਾਲ ਦਾ ਜਿਹੜਾ ਸਮਾਂ ਨੂੰ ਤਿੰਨ ਪ੍ਰਕਾਰ ਦੀ ਸੰਧਿਆ ਦੀ ਪੂਜਾ ਹੁੰਦੀ ਹੈ ਮਹਾਰਾਜ ਜੀ ਉਹ ਬ੍ਰਾਹਮਣ ਲੋਕ ਕਹਿੰਦੇ ਨੇ ਤਿੰਨ ਸਮੇਂ ਸੰਧਿਆ ਦੀ ਪੂਜਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਦੇਹ ਜਿਹੜੀ ਹੈ ਉਹ ਪਵਿੱਤਰ ਹੁੰਦੀ ਹੈ ਇਸ਼ਨਾਨ ਪਾਨ ਕਰਕੇ ਫਿਰ ਸੰਧਿਆ ਕਰਨੀ ਚਾਹੀਦੀ ਹੈ ਇਸ ਨਾਲ ਦੇਹ ਪਵਿੱਤਰ ਹੁੰਦੀ ਹੈ
ਕਰਮ ਨਿਮਿਤ ਸ਼ਰਾਧ ਅਰਖਿਆਓ
ਕਹਿੰਦੇ ਨੇ ਸਾਨੂੰ ਨਿਮਿਤ ਕਰਮ ਵੀ ਕਰਨੇ ਚਾਹੀਦੇ ਨੇ ਜਿਵੇਂ ਕਿ ਸ਼ਰਾਧ ਕਰਨੇ ਜਾਂ ਬ੍ਰਹਮ ਭੋਜ ਕਰਨਾ ਆਦਿਕ ਇਸ ਪ੍ਰਕਾਰ ਦੇ ਨਿਮਿਤ ਅੰਨ ਦਾਨ ਦੇਣਾ
ਪਿੰਡ ਪਤਲ ਦਸ ਗਾਤਰ ਜੇ ਆਓ
ਫਿਰ ਪਿੰਡ ਪਤਲ ਕਿਰਿਆ ਕਰਨੀ ਜਾਂ ਹੋਰ ਜਿਹੜੇ ਗੋਤਰ ਦੇ ਧਰਮ ਨੇ ਉਹ ਕਰਨੇ ਚਾਹੀਦੇ ਹਨ ਏਦਾਂ ਕਰਮ ਕਾਂਡ ਕਰਨੇ ਚਾਹੀਦੇ ਨੇ ਇਹ ਕਰਮ ਕਾਂਡੀ ਬ੍ਰਾਹਮਣ ਕਹਿੰਦੇ ਹਨ
ਜੋ ਗਿਆਨੀ ਸੋ ਅਪਰ ਬਖਾਨੇ
ਪਰ ਮਹਾਰਾਜ ਜੀ ਜਿਹੜੇ ਗਿਆਨ ਕਾਂਡ ਦੇ ਧਾਰਨੀ ਗਿਆਨੀ ਨੇ ਉਹ ਹੋਰ ਹੀ ਕਹਿੰਦੇ ਨੇ ਕਰਮ ਕਾਂਡੀ ਤਾਂ ਕਹਿੰਦੇ ਕਰਮ ਕਰੋ ਤਾਂ ਮੁਕਤੀ ਮਿਲੇਗੀ ਪਰ ਮਹਾਰਾਜ ਜੀ ਜਿਹੜੇ ਗਿਆਨ ਕਾਂਡੀ ਨੇ ਗਿਆਨ ਦੇ ਧਾਰਨੀ ਉਹ ਕੁਝ ਹੋਰ ਹੀ ਕਹਿੰਦੇ ਨੇ ਗਿਆਨਵਾਨ ਇਸ ਤਰ੍ਹਾਂ ਕਹਿੰਦੇ ਹਨ
ਕਰਮ ਸਹਿਤ ਤਨ ਮਿੱਥਿਆ ਮਾਨੇ
ਉਹ ਕਹਿੰਦੇ ਨੇ ਬਈ ਜਿਹੜੇ ਕਰਮ ਨੇ ਸਰੀਰ ਦੇ ਸੁਬੇਤ ਇਹਨਾਂ ਨੂੰ ਝੂਠੇ ਜਾਣੋ ਇਹ ਸਭ ਝੂਠ ਹੀ ਹੈ ਕਰਮ ਵੀ ਝੂਠੇ ਨੇ ਤੇ ਕਰਮ ਦੇ ਸਹਿਤ ਇਹ ਜਿਹੜਾ ਸਰੀਰ ਹੈ ਇਹ ਵੀ ਝੂਠਾ ਹੈ ਗਿਆਨਵਾਨ ਕਹਿੰਦੇ ਨੇ ਕਰਮਾਂ ਤੋਂ ਰਹਿਤ ਹੋ ਜਾਓ ਕਰਮ ਕਰਨ ਦੀ ਲੋੜ ਹੀ ਨਹੀਂ ਬਸ ਗਿਆਨ ਧਾਰੋ ਤੁਹਾਡੀ ਮੁਕਤੀ ਹੋ ਜਾਏਗੀ ਕਰਮ ਕਾਂਡੀ ਕਹਿੰਦੇ ਨੇ ਕਰਮ ਕਰੋ ਤਾਂ ਮੁਕਤ ਹੋਵੋਗੇ ਪਰ ਜਿਹੜੇ ਗਿਆਨ ਕਾਂਡੀ ਨੇ ਉਹ ਕਹਿੰਦੇ ਨੇ ਕਿ ਮਹਾਰਾਜ ਜੀ ਜਿਹੜੇ ਕਰਮ ਨੇ ਜਾਂ ਇਹ ਸਰੀਰ ਹੈ ਇਹਨੂੰ ਮਿਥਿਆ ਜਾਣੋ ਇਹਨੂੰ ਝੂਠ ਜਾਣੋ
ਗਿਆਨ ਬਿਨਾਂ ਗਤ ਪਾਏ ਨਾ ਕੋਈ
ਉਹ ਕਹਿੰਦੇ ਨੇ ਗਿਆਨ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਕਿਸੇ ਨੂੰ ਗਿਆਨ ਤੋਂ ਬਿਨਾਂ ਕਿਸੇ ਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਗਿਆਨ ਤੋਂ ਬਿਨਾਂ ਕੋਈ ਮੁਕਤ ਪ੍ਰਮੁਕਤ ਪਦਾਰਥ ਨੂੰ ਪ੍ਰਾਪਤ ਨਹੀਂ ਕਰ ਸਕਦਾ
ਵੇਦ ਨੇਮ ਕਰ ਉਚਰੈ ਸੋਈ
ਉਹ ਕਹਿੰਦੇ ਵੇਦ ਵੀ ਇਹ ਗੱਲ ਨੇਮ ਨਾਲ ਉਚਾਰਦੇ ਨੇ ਕਿ ਗਿਆਨ ਤੋਂ ਬਿਨਾਂ ਮੋਕਸ਼ ਦੀ ਪ੍ਰਾਪਤੀ ਬਿਨਾਂ ਗਿਆਨ ਨਾ ਗਿਆਨ ਤੋਂ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ
ਹਮ ਕਿਸ ਗ੍ਰਹਿਣ ਕਰੈ ਇਸ ਧਾਰ
ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਕੇ ਦੱਸੋ ਕਿ ਅਸੀਂ ਕਿਹਦੀ ਮੰਨੀਏ ਕਰਮ ਕਾਂਡੀਆਂ ਦੀ ਮੰਨੀਏ ਜਾਂ ਗਿਆਨੀਆਂ ਦੀ ਮੰਨੀਏ ਕਰਮ ਕਾਂਡੀ ਕਹਿੰਦੇ ਕਰਮ ਕਰੋ ਤਾਂ ਮੁਕਤੀ ਮਿਲੇਗੀ ਗਿਆਨ ਕਾਂਡੀ ਕਹਿੰਦੇ ਨੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਗਿਆਨ ਧਾਰਨ ਕਰੋ ਤੇ ਕਰਮ ਮਿਥਿਆ ਜਾਣੋ ਕਿ ਕਰਮ ਝੂਠੇ ਨੇ ਮਹਾਰਾਜ ਜੀ ਹੁਣ ਤੁਸੀਂ ਕਿਰਪਾ ਦਾ ਕਰਕੇ ਦੱਸੋ ਕਿ ਅਸੀਂ ਕਿਹਦੀ ਮੰਨੀਏ ਅਸੀਂ ਕਰਮ ਕਾਂਡ ਧਾਰਨ ਕਰੀਏ ਜਾਂ ਗਿਆਨ ਕਾਂਡ ਧਾਰਨ ਕਰੀਏ
ਗਿਰਮੁਖ ਤੇ ਸਭ ਕੀਨ ਉਚਾਰ
ਜਦੋਂ ਭਾਈ ਸ਼ਕਤੂ ਤੇ ਭਾਈ ਨਿਹਾਲੂ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ ਤੇ ਕਹਿਣ ਲੱਗੇ
ਜਿਮ ਦੁਭਾਸ਼ੀਆ ਬੀਚ ਜਹਾਜ਼ ਦੇਤ ਕਰਾਏ ਬੰਜ ਕੇ ਕਾਜ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਸੁਣੋ, ਉਹਦੇ ਵਾਸਤੇ ਤੁਹਾਨੂੰ ਇੱਕ ਉਦਾਹਰਣ ਦੇਈਏ ਤਾਂ ਜੋ ਤੁਹਾਨੂੰ ਸਮਝ ਆ ਜਾਏ। ਜਿਵੇਂ ਕਿਸੇ ਜਹਾਜ਼ ਦੇ ਵਿੱਚ ਦੁਭਾਸ਼ੀਆ ਹੁੰਦਾ ਹੈ, ਜਹਾਜ਼ ਦੇ ਵਿੱਚ ਜਦੋਂ ਪੁਰਾਣੇ ਸਮੇਂ 'ਚ ਲੋਕ ਵਪਾਰ ਕਰਨ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਸੀ ਤੇ ਜਿਨ੍ਹਾਂ ਨੂੰ ਦੂਜੇ ਦੇਸ਼ ਦੀ ਬੋਲੀ ਨਹੀਂ ਸੀ ਆਉਂਦੀ ਤੇ ਉਹਨਾਂ ਨੂੰ ਵਪਾਰ ਕਰਨਾ ਵਪਾਰੀਆਂ ਨੂੰ ਔਖਾ ਹੋ ਜਾਂਦਾ ਸੀ, ਫਿਰ ਉਹ ਇੱਕ ਸਹਾਰਾ ਲੈਂਦੇ ਸੀ ਦੁਭਾਸ਼ੀਏ ਦਾ ਵੀ ਜਿਹੜਾ ਇਹਨਾਂ ਦੀ ਬੋਲੀ ਵੀ ਜਾਣੇ ਤੇ ਦੂਜੇ ਦੇਸ਼ ਦੇ ਲੋਕਾਂ ਦੀ ਬੋਲੀ ਦੋਵਾਂ ਦੀ ਜਾਣੇ ਤੇ ਦੋਵਾਂ ਦੀ ਗੱਲਬਾਤ ਇੱਕ ਦੂਜੇ ਨੂੰ ਸਮਝਾ ਕੇ ਫਿਰ ਉਹ ਵਪਾਰ ਕਰਾ ਦਿੰਦਾ ਸੀ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਦੁਭਾਸ਼ੀਆ ਹੁੰਦਾ ਦੋ ਭਾਸ਼ਾਵਾਂ ਨੂੰ ਜਾਣਨ ਵਾਲਾ ਤੇ ਉਹ ਜਹਾਜ਼ ਦੇ ਵਿੱਚ ਦੋਵਾਂ ਪਾਸਿਆਂ ਦੇ ਵਪਾਰੀਆਂ ਦਾ ਆਪਸੀ ਵਪਾਰ ਕਰਾ ਦਿੰਦਾ ਹੈ।
ਤਿੰਨ ਸੱਤ ਨਾਮ ਮਹਾ ਅਬਰਾਮ ਦੋਨੋਂ ਕੋ ਗਤ ਦੇ ਸੁਖ ਧਾਮ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ ਹੈ ਨਾ, ਇਹ ਵੀ ਦੋ ਭਾਸ਼ੀ ਹੈ, ਇਹ ਵੀ ਦੋ ਭਾਸ਼ੀ ਹੈ, ਇਹਨੇ ਦੋਵਾਂ ਦੀ ਮੁਕਤੀ ਕਰਨੀ, ਗਿਆਨੀਆਂ ਦੀ ਵੀ ਕਰ ਦੇਣੀ ਜੇ ਗਿਆਨੀ ਜਪਣਗੇ, ਕਰਮ ਕਾਂਡ ਹੀ ਜਪਣਗੇ ਤੇ ਉਹਨਾਂ ਦੀ ਵੀ ਮੁਕਤੀ ਕਰ ਦੇਣੀ। ਕਰਾਉਣੀ ਨਾਮ ਨਹੀਂ ਹੈ, ਕੱਲੇ ਗਿਆਨ ਨੇ ਮੁਕਤੀ ਨਹੀਂ ਦੇਣੀ, ਕੱਲੇ ਕਰਮਾਂ ਨੇ ਵੀ ਮੁਕਤੀ ਨਹੀਂ ਦੇਣੀ, ਮੁਕਤੀ ਦੇਣੀ ਹੈ ਪਰਮੇਸ਼ਵਰ ਦੇ ਨਾਮ ਨੇ, ਵਾਹਿਗੁਰੂ ਦੇ ਨਾਮ ਨੇ। ਇਸ ਕਰਕੇ ਜਿਹੜਾ ਸੱਚ ਸੱਤ ਨਾਮ ਹੈ ਇਹ ਬੜਾ ਸੁੰਦਰ ਹੈ, ਦੋਹਾਂ ਨੂੰ ਮੁਕਤੀ ਦੇਣ ਵਾਲਾ ਹੈ, ਦੋਹਾਂ ਨੂੰ ਸੁਖ ਧਾਮ ਦੀ ਸੁਖ ਘਰ ਦੀ ਪ੍ਰਾਪਤੀ ਹੁੰਦੀ ਜਿਹੜੇ ਨਾਮ ਜਪਦੇ ਨੇ।
ਗਿਆਨੀ ਕੇ ਨਿਤ ਹੋਏ ਚਾਏ,
ਜਿਹੜਾ ਨਾਮ ਹੈ ਗਿਆਨਵਾਨ ਗਿਆਨੀ ਜਪੇ ਤੇ ਗਿਆਨਵਾਨ ਗਿਆਨੀ ਨੂੰ ਨਾਮ ਸਹਾਇਤਾ ਦੇ ਕੇ ਉਹਦੇ ਅੰਦਰ ਗਿਆਨ ਹੋਰ ਪੱਕਾ ਕਰਦਾ। ਗਿਆਨੀ ਜਪੇ ਤੇ ਗਿਆਨੀ ਦੇ ਹਿਰਦੇ 'ਚ ਗਿਆਨ ਦ੍ਰਿੜ ਹੁੰਦਾ, ਕਿਉਂਕਿ ਗਿਆਨ ਵੀ ਦੋ ਪ੍ਰਕਾਰ ਦਾ ਹੁੰਦਾ, ਇੱਕ ਆਦ੍ਰਿੜਤ ਹੁੰਦਾ ਇੱਕ ਦ੍ਰਿੜ ਹੁੰਦਾ। ਜਦੋਂ ਤੱਕ ਨਾਮ ਨਹੀਂ ਜਪਦਾ ਉਦੋਂ ਤੱਕ ਅਦ੍ਰਿੜ ਗਿਆਨ ਹੈ, ਪੱਕਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਜਦੋਂ ਕੋਈ ਗਿਆਨੀ ਨਾਮ ਜਪਦਾ ਹੈ ਤੇ ਗਿਆਨਵਾਨ ਗਿਆਨੀ ਵਾਸਤੇ ਫਿਰ ਉਹ ਨਾਮ ਸਹਾਇਤਾ ਕਰਦਾ ਹੈ,
ਰੱਖਦਾ ਗਿਆਨ ਬਣਾਏ,
ਉਹਦੇ ਅੰਦਰ ਗਿਆਨ ਦ੍ਰਿੜ ਕਰਕੇ ਰੱਖਦਾ ਨਾਮ, ਔਰ ਉਹਦੇ ਅੰਦਰ ਗਿਆਨ ਦੀ ਪ੍ਰਾਪਤੀ ਹੁੰਦੀ, ਉਹਦੇ ਅੰਦਰ ਇਹ ਗਿਆਨ ਪੈਦਾ ਹੁੰਦਾ ਹੈ।
ਅਹੰਗ ਬ੍ਰਹਮ ਇਹ ਬਿਰਤੀ ਸਦੀਵਾ,
ਉਹਦੇ ਅੰਦਰ ਇਹ ਬਿਰਤੀ ਪੈਦਾ ਹੋ ਜਾਂਦੀ ਕਿ ਮੈਂ ਬ੍ਰਹਮ ਦਾ ਸਰੂਪ ਹਾਂ। ਇਹ ਪੱਕਾ ਗਿਆਨ ਉਹਦੇ ਅੰਦਰ ਤਾਂ ਜਾਗਦਾ ਜੇ ਨਾਮ ਜਪੇ, ਜੇ ਨਾਮ ਨਹੀਂ ਜਪਦਾ ਫਿਰ ਇਹ ਗਿਆਨ ਨਹੀਂ ਹੁੰਦਾ, ਜਦੋਂ ਨਾਮ ਜਪਦਾ ਫਿਰ ਉਹਦੇ ਅੰਦਰ ਇਹ ਗਿਆਨ ਦੀ ਉਤਪਤੀ ਹੁੰਦੀ ਹੈ।
ਵਿਸਰ ਨਾ ਦੇ ਪਰ ਪੱਕਾ ਜੀਵਾ,
ਫਿਰ ਉਹਦੇ ਅੰਦਰ ਇਹ ਗਿਆਨ ਜਾਗਦਾ ਕਿ ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਦਾ ਸਰੂਪ ਹਾਂ, ਮੈਂ ਹੀ ਬ੍ਰਹਮ ਦਾ ਸਰੂਪ ਹਾਂ, ਮੇਰੇ ਵਿਚ ਤੇ ਬ੍ਰਹਮ ਚ ਕੋਈ ਭੇਦ ਨਹੀਂ ਹੈ। ਇਸ ਪ੍ਰਕਾਰ ਨਾਲ ਇਹ ਬਿਰਤੀ ਉਹਨਾਂ ਦੇ ਹਿਰਦੇ ਚ ਪਰਪੱਕ ਹੋ ਜਾਂਦੀ ਹੈ, ਔਰ ਇਹ ਬਿਰਤੀ ਉਹਨਾਂ ਦੇ ਹਿਰਦੇ ਚ ਨਹੀਂ ਵਿਸਰਦੀ।
ਕਰਮ ਕਾਂਡੀ ਕੋ ਕਰ ਨਿਸ਼ਕਾਮ,
ਨਾਮ ਜਿਹੜਾ ਉਹ ਕਰਮ ਕਾਂਡੀ ਨੂੰ ਵੀ ਤਾਰਦਾ, ਗਿਆਨੀ ਨੂੰ ਵੀ ਤਾਰਦਾ, ਕਰਮ ਕਾਂਡੀ ਨੂੰ ਵੀ ਤਾਰਦਾ। ਕਿਵੇਂ? ਕਿਉਂਕਿ ਦੁਭਾਸ਼ੀ ਹੈ ਨਾ, ਦੋਵੇਂ ਭਾਸ਼ਾਵਾਂ ਜਾਣਦਾ, ਕਰਮਕਾਂਡੀ ਨੂੰ ਕਿਵੇਂ ਮੁਕਤ ਕਰਨਾ ਇਹ ਵੀ ਜਾਣਦਾ, ਗਿਆਨੀਆਂ ਨੂੰ ਕਿਵੇਂ ਮੁਕਤ ਕਰਨਾ ਨਾਮ ਇਹ ਵੀ ਜਾਣਦਾ। ਜਿਹੜੇ ਕਰਮਕਾਂਡੀ ਕਰਮ ਕਰਨ ਵਾਲੇ ਨੇ ਉਹ ਜਦੋਂ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਨਿਸ਼ਕਾਮ ਬਿਰਤੀ ਬਣ ਜਾਂਦੀ, ਕਿਉਂਕਿ ਕਰਮ ਕਰਕੇ ਨਿਸ਼ਕਾਮ ਹੋਣਾ ਜ਼ਰੂਰੀ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਜਦੋਂ ਤੱਕ ਨਿਸ਼ਕਾਮ ਨਹੀਂ ਹੁੰਦਾ ਕਰਮ ਕਰਕੇ ਉਦੋਂ ਤੱਕ ਇਹਦੀ ਮੁਕਤੀ ਨਹੀਂ ਹੋ ਸਕਦੀ। ਮਹਾਰਾਜ ਜੀ ਕਹਿੰਦੇ ਜਿਹੜੇ ਕਰਮ ਕਾਂਡੀ ਨੇ ਭਾਈ, ਉਹਨਾਂ ਕਰਮ ਕਾਂਡੀਆਂ ਅੰਦਰ ਨਿਸ਼ਕਾਮ ਬਿਰਤੀ ਪੈਦਾ ਹੁੰਦੀ, ਨਾਮ ਜਪ ਕੇ ਨਾਮ ਦੀ ਕਮਾਈ ਕਰਕੇ ਕਰਮ ਕਾਂਡੀ ਨਿਸ਼ਕਾਮ ਹੋ ਜਾਂਦੇ ਹਨ।
ਅੰਤੈ ਕਰਨ ਬਿਮਲ ਅਬਰਾਮ,
ਜਦੋਂ ਉਹਨਾਂ ਅੰਦਰ ਨਿਸ਼ਕਾਮ ਕਰਮ ਕਰਨ ਦੀ ਬਿਰਤੀ ਜਾਗਦੀ ਹੈ ਤੇ ਫਿਰ ਨਿਸ਼ਕਾਮ ਕਰਮ ਕਰਨੇ ਕਰਕੇ ਉਹਨਾਂ ਦੇ ਅੰਤਸ਼ਕਰਨ ਨਿਰਮਲ ਹੋ ਜਾਂਦੇ ਨੇ, ਉਹਨਾਂ ਦੇ ਅੰਤਹਕਰਨ ਪਵਿੱਤਰ ਹੋ ਜਾਂਦੇ ਨੇ, ਮਨ ਪਵਿੱਤਰ ਹੋ ਜਾਂਦੇ ਹਨ।
ਔਰ ਗਿਆਨ ਕੀ ਪ੍ਰਾਪਤ ਕਰੇ,
ਫਿਰ ਉਹਨਾਂ ਨੂੰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਹਿਰਦੇ ਵਿੱਚ ਵੀ ਗਿਆਨ ਜਾਗ ਪੈਂਦਾ ਹੈ।
ਵਿਸਾਲ ਨਾਮ ਪ੍ਰਭ ਧਰੈ,
ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਮ 'ਚ ਬੜੀ ਵਿਸ਼ਾਲ ਤਾਕਤ ਹੈ, ਤੁਸੀਂ ਨਾਮ ਜਪੋ, ਨਾਮ ਜਪੋਗੇ ਤੁਹਾਨੂੰ ਗਿਆਨ ਵੀ ਆ ਜਾਏਗਾ, ਨਾਮ ਜਪੋਗੇ ਤੁਹਾਨੂੰ ਕਰਮ ਕਾਂਡ ਕਰਨੇ ਵੀ ਆ ਜਾਣਗੇ ਕਿ ਕਰਮ ਕਿਹੜੇ ਕਰਨੇ। ਜੇ ਨਾਮ ਨਹੀਂ ਜਪਦੇ ਫਿਰ ਗਿਆਨ ਵੀ ਜੀਰੋ ਤੇ ਕਰਮ ਕਾਂਡ ਵੀ ਜੀਰੋ ਨੇ, ਨਾਮ ਜਪੋਗੇ ਤੇ ਦੋਵਾਂ ਨਾਲ ਇੱਕ ਲੱਗ ਜਾਏਗਾ, ਫਿਰ ਦਸ ਦਸ ਗੁਣਾ ਫਲ ਹੋ ਜਾਏਗਾ। ਦੋਵੇਂ ਸਾਰਥਕ ਨਾਮ ਨਾਲ ਹੀ ਹੋਣਗੇ। ਇਸ ਕਰਕੇ ਤੁਸੀਂ ਨਾਮ ਜਪੋ। ਨਾਮ ਮਹਾਰਾਜ ਜੀ ਕਹਿੰਦੇ ਬੜੀ ਸ਼ਕਤੀ ਵਾਲਾ ਹੈ। ਨਾਮ ਦੇ ਵਿੱਚ ਪਰਮੇਸ਼ਰ ਨੇ ਬੜੀ ਵੱਡੀ ਤਾਕਤ ਰੱਖੀ। ਜਿੱਡੀ ਤਾਕਤ ਪਰਮੇਸ਼ਰ ਵਿੱਚ ਹੈ ਓਨੀ ਤਾਕਤ ਪਰਮੇਸ਼ਰ ਦੇ ਨਾਮ ਵਿੱਚ ਵੀ ਹੈ। ਪਰਮੇਸ਼ਰ ਕਿੱਡਾ ਤਾਕਤਵਰ ਹੈ, ਕਿੰਨੀ ਸ਼ਕਤੀ ਦਾ ਮਾਲਕ ਹੈ ਪਰਮੇਸ਼ਰ। ਜਿੰਨੀ ਸ਼ਕਤੀ ਪਰਮੇਸ਼ਰ ਵਿੱਚ ਹੈ, ਇਹ ਗੱਲ ਯਾਦ ਰੱਖੋ, ਪਰਮੇਸ਼ਰ ਦੇ ਨਾਮ ਚ ਵੀ ਓਨੀ ਸ਼ਕਤੀ ਹੈ। ਨਾਮ ਤੇ ਨਾਮੀ ਵਿੱਚ ਕੋਈ ਭੇਦ ਨਹੀਂ ਹੈ।
ਤਾਂ ਤੇ ਤੁਮ ਵਾਹਿਗੁਰੂ ਨਾਮ ਸਿਮਰਨ ਕਰੋ ਲਹੋ ਸੁਖ ਧਾਮ।
ਤੇ ਹੇ ਭਾਈ ਸ਼ਕਤੂ ਤੇ ਭਾਈ ਨਿਹਾਲੂ ਜੀ, ਤੁਸੀਂ ਵਾਹਿਗੁਰੂ 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 ਇਹ ਨਾਮ ਜਪੋ, ਇਸ ਨਾਮ ਦੀ ਕਮਾਈ ਕਰੋ, ਇਹਦਾ ਸਿਮਰਨ ਕਰੋ। ਇਹਦਾ ਸਿਮਰਨ ਕਰਕੇ ਤੁਹਾਨੂੰ ਸੁਖ ਧਾਮ ਦੀ ਪ੍ਰਾਪਤੀ ਹੋਵੇਗੀ। ਇਹਦਾ ਸਿਮਰਨ ਕਰਕੇ ਤੁਹਾਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ।
ਸੁਣ ਤਿੰਨ ਗੁਰ ਤੇ ਨਾਮ ਸੰਭਾਰਾ, ਅੰਤ ਪਰਮ ਪਦ ਲੈ ਹੋ ਤੁਖਾਰਾ।
ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ ਨਾ ਸਿੱਖਾਂ ਨੇ ਨਾਮ ਦੀ ਸੰਭਾਲ ਕੀਤੀ ਹੈ, ਤੇ ਨਾਮ ਦੀ ਸੰਭਾਲ ਕਰਦਿਆਂ ਅੰਤ ਨੂੰ ਇਨ੍ਹਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੋਈ ਹੈ। ਪਰਮ ਪਦ ਜਿਹੜਾ ਸਭ ਤੋਂ ਉੱਚੀ ਅਵਸਥਾ ਉੱਚੀ ਪਦਵੀ ਹੈ, ਉਹ ਪਦਵੀ ਇਨ੍ਹਾਂ ਗੁਰਸਿੱਖਾਂ ਨੂੰ ਨਾਮ ਜਪ ਕੇ ਨਾਮ ਸੰਭਾਲ ਕੇ ਪ੍ਰਾਪਤ ਹੋਈ ਹੈ।
ਜੋ ਪਈ ਇੱਕ ਗੜੀਅਲ ਅਰ ਮਥਰਾ ਦਾਸ ਆਏ ਦਸ ਤਿੰਨੋ ਗੁਰਪਾਸ।
ਇੱਕ ਸਿੱਖ ਹੈ ਭਾਈ ਗੜੀਅਲ ਤੇ ਦੂਜਾ ਹੈ ਭਾਈ ਮਥਰਾ ਦਾਸ। ਇਹ ਦੋਵੇਂ ਸਿੱਖ ਗੁਰੂ ਅਰਜਨ ਸਾਹਿਬ ਜੀ ਕੋਲ ਆਏ, ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ।
ਧੋਵੈ ਪੋਟ ਕਿਰਤ ਇਹ ਧਰੈ ਗੁਰਸਿੱਖੀ ਕੋ ਧਾਰਨ ਕਰੈ।
ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਇਹ ਦੋਵੇਂ ਸਿੱਖ ਭਾਰ ਬਰਦਾਰੀ ਦਾ ਕੰਮ ਕਰਦੇ ਸੀ, ਲੋਕਾਂ ਦੀਆਂ ਪੰਡਾਂ ਜਾਂ ਲੋਕਾਂ ਦਾ ਭਾਰ ਢੋਣ ਦਾ ਕੰਮ ਉਹ ਕਿਰਤ ਕਰਿਆ ਕਰਦੇ ਸਨ। ਤੇ ਭਾਰ ਬਰਦਾਰੀ ਜਿੱਥੇ ਕਰਦੇ ਨੇ ਉੱਥੇ ਇਨ੍ਹਾਂ ਨੇ ਗੁਰਸਿੱਖੀ ਧਾਰਨ ਕੀਤੀ ਹੋਈ ਹੈ। ਕਿਰਤ ਧਰਮ ਦੀ ਹੈ, ਭਾਰ ਧੋਣ ਦਾ ਕੰਮ ਕਰਦੇ, ਭਾਰ ਬਰਦਾਰੀ ਦਾ ਕੰਮ ਕਰਦੇ, ਪੰਡਾਂ ਢੋਂਦੇ ਨੇ। ਤੇ ਉੱਥੇ ਗੁਰੂ ਕੀ ਸਿੱਖੀ ਇਨ੍ਹਾਂ ਦੋਹਾਂ ਸਿੱਖਾਂ ਨੇ ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਸੁਤ ਬੰਤਾ ਜੁਤ ਸਿੱਖਣ ਸੇਵੈ,
ਆਪਣੇ ਪੁੱਤਰ ਪਰਿਵਾਰ ਸੰਬੰਧੀਆਂ ਸਮੇਤ ਘਰ ਵਾਲੀ ਸਮੇਤ ਇਹ ਗੁਰਸਿੱਖਾਂ ਦੀ ਸੇਵਾ ਸੰਭਾਲਦੇ ਨੇ, ਗੁਰਸਿੱਖਾਂ ਦੀ ਸੇਵਾ ਕਰਦੇ ਨੇ।
ਯਥਾ ਸ਼ਕਤ ਭੋਜਨ ਪਟ ਦੇਵੇ,
ਯਥਾ ਸ਼ਕਤ ਗੁਰਸਿੱਖਾਂ ਨੂੰ ਘਰ ਚ ਸੱਦ ਕੇ ਉਨ੍ਹਾਂ ਨੂੰ ਭੋਜਨ ਛਕਾਉਣਾ, ਜੇ ਵਸਤਰ ਦੇ ਸਕਣ ਤੇ ਯਥਾ ਸ਼ਕਤ ਵਸਤਰ ਆਦਿਕ ਭੇਟ ਕਰਦੇ ਹਨ।
ਨਿਜ ਕੁਟੰਬ ਸੋ ਕਯੋ ਬਨਾਈ ਹਮ ਪਿੱਛੇ ਜੇ ਕੋ ਸਿੱਖ ਆਏ।
ਇਨ੍ਹਾਂ ਨੇ ਆਪਣੇ ਕੁਟੰਬ ਨੂੰ ਆਪਣੇ ਪਰਿਵਾਰ ਨੂੰ ਇਹ ਗੱਲ ਕਹਿ ਦਿੱਤੀ ਹੋਈ ਹੈ, ਜਦੋਂ ਕਿਤੇ ਬਾਹਰ ਜਾਂਦੇ ਨੇ ਤੇ ਘਰ ਦੇ ਜੀਆਂ ਨੂੰ ਘਰ ਵਾਲੀ ਨੂੰ ਜਾਂ ਬੱਚਿਆਂ ਨੂੰ ਕਹਿ ਕੇ ਜਾਂਦੇ ਨੇ ਕਿ ਸਾਡੇ ਪਿੱਛੋਂ ਜੇ ਘਰ ਵਿੱਚ ਕੋਈ ਗੁਰੂ ਕਾ ਸਿੱਖ ਆਵੇ, ਕੋਈ ਗੁਰੂ ਕਾ ਪਿਆਰ ਵਾਲਾ ਸਿੱਖ ਆਵੇ।
ਜਿਮ ਹਮ ਸੇਵੈ ਤਿਮ ਤੁਮ ਸੇਵੋ ਭੋਜਨ ਬਸਨ ਦੇਖ ਕਰ ਦੇਵੋ।
ਜਿਵੇਂ ਅਸੀਂ ਸਿੱਖਾਂ ਦੀ ਸੇਵਾ ਕਰਦੇ ਹਾਂ, ਸਾਡੇ ਪਿੱਛੋਂ ਵੀ ਜੇ ਕੋਈ ਘਰ ਚ ਸਿੱਖ ਆਵੇ ਤੇ ਇਸੇ ਤਰ੍ਹਾਂ ਸੇਵਾ ਕਰਨੀ। ਕੋਈ ਸਿੱਖ ਘਰ ਵਿੱਚ ਆਵੇ ਤੇ ਮੱਥੇ ਤੇ ਵੱਟ ਨਹੀਂ ਪਾਉਣੇ, ਮੱਥੇ ਤੇ ਤਰੂੜੀਆਂ ਨਹੀਂ ਪਾਣੀਆਂ, ਸਗੋਂ ਤੁਹਾਡੇ ਹਿਰਦੇ ਚ ਚਾਉ ਚੜ੍ਹਨਾ ਚਾਹੀਦਾ ਕਿ ਗੁਰੂ ਕੇ ਸਿੱਖ ਆਏ ਨੇ, ਉਹਨਾਂ ਨੂੰ ਭੋਜਨ ਛਕਾਈਏ, ਲੰਗਰ ਛਕਾਈਏ, ਉਹਨਾਂ ਦੀ ਸੇਵਾ ਕਰੀਏ। ਤੇ ਕਹਿੰਦੇ ਸਾਡੇ ਪਿੱਛੋਂ ਜਦੋਂ ਅਸੀਂ ਕਿਤੇ ਬਾਹਰ ਹੋਈਏ, ਸਾਡੇ ਪਿੱਛੋਂ ਵੀ ਜੇ ਘਰ ਕੋਈ ਸਿੱਖ ਆਵੇ ਤੇ ਜਿਵੇਂ ਅਸੀਂ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਉਨ੍ਹਾਂ ਦੀ ਸੇਵਾ ਕਰਨੀ ਹੈ।
ਸਭ ਸਿੱਖਣ ਗਨ ਗੁਰ ਕੇ ਪਾਸ ਦੋਨੋਂ ਕੋ ਕੀਏ ਸੁਜਸ ਪ੍ਰਕਾਸ਼।
ਇਹਦਾ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਜੀ ਬੜੀ ਸੇਵਾ ਕਰਦੇ ਸਿੱਖਾਂ ਦੀ, ਤੇ ਕੁਝ ਸਿੱਖ ਜਿਹੜੇ ਇਨ੍ਹਾਂ ਦੇ ਕੋਲੋਂ ਸੇਵਾ ਕਰਵਾ ਕੇ ਆਏ ਸਨ, ਉਹ ਜਦੋਂ ਗੁਰੂ ਅਰਜਨ ਸਾਹਿਬ ਕੋਲ ਆਉਂਦੇ ਤੇ ਆ ਕੇ ਇਨ੍ਹਾਂ ਦੀ ਬੜੀ ਉਪਮਾ ਕਰਦੇ, ਕਹਿੰਦੇ ਮਹਾਰਾਜ ਜੀ ਫਲਾਣੇ ਨਗਰ ਚ ਭਾਈ ਗੜੀਅਲ ਤੇ ਮਥੁਰਾ ਦਾਸ ਸਿੱਖ ਰਹਿੰਦੇ ਨੇ, ਉਹ ਬੜੀ ਸੇਵਾ ਕਰਦੇ ਨੇ ਗੁਰਸਿੱਖਾਂ ਦੀ, ਆਏ ਗਏ ਸਿੱਖਾਂ ਦੀ ਪਹਿਲ ਸੇਵਾ ਸੰਭਾਲਦੇ ਨੇ, ਉਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਕੋਲ ਇਹਨਾਂ ਸਿੱਖਾਂ ਦੀ ਉਪਮਾ ਕੀਤੀ।
ਸੇਵਾ ਕੇ ਰੰਗ ਮੈਂ ਇਹ ਰਾਤੇ ਤੁਮ ਸਮ ਲਖੈ ਜੋ ਸਿੱਖ ਘਰ ਜਾਤੇ।
ਸਤਿਗੁਰਾਂ ਨੂੰ ਸਿੱਖਾਂ ਨੇ ਆਖਿਆ ਮਹਾਰਾਜ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਜੀ ਸੇਵਾ ਦੇ ਰੰਗ ਚ ਰੰਗੇ ਹੋਏ ਨੇ ਤੇ ਜਿਹੜਾ ਕੋਈ ਸਿੱਖ ਇਹਨਾਂ ਦੇ ਘਰ ਚ ਚੱਲ ਕੇ ਆਉਂਦਾ ਤੁਹਾਡੇ ਸਮਾਨ ਉਹਨਾਂ ਸਿੱਖਾਂ ਨੂੰ ਜਾਣ ਕੇ ਉਹਨਾਂ ਦੀ ਸੇਵਾ ਕਰਦੇ ਨੇ ਕਿ ਸਿੱਖ ਨਹੀਂ ਇਹ ਗੁਰੂ ਅਰਜਨ ਸਾਹਿਬ ਦਾ ਸਰੂਪ ਨੇ। ਮਹਾਰਾਜ ਤੁਹਾਡਾ ਰੂਪ ਜਾਣ ਕੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਐਸੀ ਸੇਵਾ ਦੇ ਰੰਗ ਵਿਚ ਰੰਗੇ ਹੋਏ ਨੇ।
ਸੁਣ ਬੋ ਖੁਸ਼ੀ ਕੀਨ ਤਿਸ ਕਾਲ ਜਨਮ ਮਰਨ ਤਜ ਭਏ ਨਿਆਲ।
ਸੁਣ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਤੇ, ਇੰਨੀ ਖੁਸ਼ੀ ਕੀਤੀ ਮਹਾਰਾਜ ਜੀ ਕਹਿੰਦੇ ਇਨ੍ਹਾਂ ਦਾ ਜਨਮ ਮਰਨ ਕੱਟਿਆ ਗਿਆ। ਭਾਈ ਮਥੁਰਾ ਦਾਸ ਤੇ ਭਾਈ ਗੜੀਅਲ ਦਾ ਜਨਮ ਮਰਨ ਕੱਟਿਆ ਗਿਆ, ਇਹ ਦੋਵੇਂ ਸਿੱਖ ਨਿਹਾਲ ਨਿਹਾਲ ਹੋ ਗਏ, ਆਪਣੇ ਪਰਿਵਾਰਾਂ ਸਮੇਤ ਕੁਟੁੰਬ ਸਮੇਤ ਨਿਹਾਲ ਹੋ ਗਏ ਹਨ।
ਸਕਲ ਸ਼ਕਤ ਜੁਤ ਤਾਛਿਨ ਭਏ ਅੰਤ ਪਰਮ ਪਦ ਸੋ ਮਿਲ ਗਏ।
ਸਤਿਗੁਰਾਂ ਨੇ ਇਨ੍ਹਾਂ ਤੇ ਖੁਸ਼ੀਆਂ ਕੀਤੀਆਂ, ਖਾਲਸਾ ਜੀ ਉਸੇ ਵੇਲੇ ਇਨ੍ਹਾਂ ਸਿੱਖਾਂ ਚ ਸ਼ਕਤੀਆਂ ਆ ਗਈਆਂ, ਅਜ਼ਮਤਾਂ ਆ ਗਈਆਂ। ਜਦੋਂ ਗੁਰੂ ਦੀ ਖੁਸ਼ੀ ਹੁੰਦੀ ਹੈ ਨਾ, ਤੇ ਸਤਿਗੁਰਾਂ ਦੀ ਖੁਸ਼ੀ ਨਾਲ ਨਵ ਨਿਧੀਆਂ 18 ਸਿੱਧੀਆਂ ਸੁੱਤੇ ਸਿੱਧ ਆ ਕੇ ਦਾਸੀਆਂ ਬਣ ਜਾਂਦੀਆਂ। ਇਸ ਤਰ੍ਹਾਂ ਸਗਲ ਸ਼ਕਤੀਆਂ ਦੇ ਸਮੇਤ ਇਹ ਗੁਰਸਿੱਖ ਪਰਮ ਪਦਵੀ ਨੂੰ ਜਾ ਪ੍ਰਾਪਤ ਹੋਏ ਹਨ।
ਜੋ ਪਈ ਗੰਗਾ ਸੈਗਲ ਜੋਧਾ ਮਾ ਆਇਓ ਸ੍ਰੀ ਅਰਜਨ ਜੀ ਜਹਾਂ।
ਇੱਕ ਸਿੱਖ ਆਇਆ, ਇਹਦਾ ਨਾਂ ਹੈ ਭਾਈ ਗੰਗਾ। ਖੱਤਰੀਆਂ ਦੇ ਵਿੱਚ ਹੀ ਇੱਕ ਗੋਤਰ ਹੈ ਸਹਿਗਲ, ਇਹ ਸਹਿਗਲ ਗੋਤਰ ਦਾ ਸਹਿਗਲ ਜਾਤੀ ਦਾ ਧਾਰਨੀ ਹੈ। ਭਾਈ ਗੰਗਾ ਹੈ ਸੀ ਬੜਾ ਯੋਧਾ, ਸੂਰਮਾ ਸੀ, ਬਹਾਦਰ ਸੀ, ਸ਼ਸਤਰਧਾਰੀ ਸੀ, ਸ਼ਸਤਰਧਾਰੀ ਯੋਧਾ ਸੂਰਮਾ ਸੀ। ਇਹ ਗੁਰੂ ਅਰਜਨ ਸਾਹਿਬ ਜੀ ਜਿੱਥੇ ਸਨ ਉੱਥੇ ਮਹਾਰਾਜ ਜੀ ਕੋਲ ਆਇਆ ਹੈ।
ਵੰਦਨ ਕਰ ਬੈਠਿਓ ਜਬ ਪਾਸ ਸ੍ਰੀ ਮੁਖ ਤੇ ਤਬ ਕੀਨ ਪ੍ਰਕਾਸ਼।
ਗੰਗਾ ਜੀ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਚ ਬਹਿ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੰਗਾ ਸਹਿਗਲ ਜੀ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਤੇ ਕਹਿਣ ਲੱਗੇ,
ਤੁਮ ਮਲੇਛ ਕੇ ਚਾਕਰ ਆਹੋ ਇਹ ਕੁਛ ਭਲੀ ਬਾਤ ਨਾ ਲੋ।
ਮਹਾਰਾਜ ਜੀ ਕਹਿੰਦੇ ਭਾਈ ਗੰਗਾ ਸਹਿਗਲ ਜੀ, ਹੋਵੋ ਤੁਸੀਂ ਗੁਰੂ ਕੇ ਸਿੱਖ ਤੇ ਨੌਕਰੀ ਤੁਸੀਂ ਮਲੇਛਾਂ ਦੀ ਕਰਦੇ ਹੋ, ਗੱਲ ਚੰਗੀ ਨਹੀਂ ਤੁਹਾਡੇ ਵਾਸਤੇ। ਸਤਿਗੁਰਾਂ ਨੇ ਹਾਲਾਂਕਿ ਹੋਰ ਵੀ ਪਿੱਛੇ ਸਿੱਖ ਆਏ ਨੇ ਜਿਹੜੇ ਤੁਰਕਾਂ ਕੋਲ ਨੌਕਰੀਆਂ ਕਰਦੇ ਸੀ, ਉਨ੍ਹਾਂ ਨੂੰ ਨਹੀਂ ਰੋਕਿਆ। ਪਰ ਜੇ ਕੋਈ ਮਲੇਛ ਦੀ ਨੌਕਰੀ, ਮਲੇਛ ਦਾ ਮਤਲਬ ਹੈ ਜਿਹੜਾ ਵਿਕਰਮੀ ਹੋਵੇ, ਕੁਕਰਮੀ ਹੋਵੇ, ਜ਼ੁਲਮ ਕਰਨ ਵਾਲਾ ਹੋਵੇ। ਮਹਾਰਾਜ ਜੀ ਕਹਿੰਦੇ ਭਾਈ ਗੰਗਾ ਸਹਿਗਲ ਜੀ, ਤੁਸੀਂ ਮਲੇਛਾਂ ਦੀ ਚਾਕਰੀ ਕਰਦੇ ਹੋ, ਇਹ ਗੱਲ ਤੁਹਾਡੇ ਵਾਸਤੇ ਚੰਗੀ ਨਹੀਂ।
ਜੇ ਤੁਮ ਕਹੋ ਜੀਵ ਕਾ ਨਾਈ ਰਹੀਐ ਸ਼੍ਰੀ ਹਰ ਗੋਬਿੰਦ ਪਾਹੇ।
ਭਾਈ ਗੰਗਾ ਜੀ, ਜੇ ਤੁਸੀਂ ਇਹ ਗੱਲ ਆਖੋ ਕਿ ਮਹਾਰਾਜ ਮੇਰੀ ਤਾਂ ਜੀਵਕਾ ਨਹੀਂ ਹੋਰ ਕੋਈ, ਮੇਰੀ ਰੋਜੀ ਰੋਟੀ ਦਾ ਸਾਧਨ ਹੀ ਹੈ, ਮੈਂ ਉਨ੍ਹਾਂ ਦੀ ਨੌਕਰੀ ਕਰਦਾ ਤੇ ਮੇਰੀ ਰੋਜੀ ਰੋਟੀ ਚੱਲਦੀ ਹੈ, ਤੇ ਮਹਾਰਾਜ ਜੀ ਕਹਿੰਦੇ ਤੇਰੀ ਰੋਜੀ ਰੋਟੀ ਦਾ ਪ੍ਰਬੰਧ ਅਸੀਂ ਕਰ ਦਿੰਦੇ ਹਾਂ, ਜੇ ਤੂੰ ਯੋਧੇ ਦੀ ਨੌਕਰੀ ਕਰਨੀ ਹੈ ਨਾ, ਚਾਕਰੀ ਕਰਨੀ ਹੈ, ਤੇ ਸਾਡੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦੀ ਫੌਜ ਵਿਚ ਭਰਤੀ ਹੋ ਜਾ। ਹਰਗੋਬਿੰਦ ਸਾਹਿਬ ਨੇ ਵੀ ਫੌਜਾਂ ਰੱਖਣੀਆਂ ਨੇ, ਇਨ੍ਹਾਂ ਨੇ ਵੀ ਸੂਰਮੇ ਭਰਤੀ ਕਰਨੇ ਨੇ। ਗੁਰੂ ਅਰਜਨ ਸਾਹਿਬ ਤੋਂ ਤਿਆਰੀ ਹੋ ਚੁੱਕੀ ਸੀ, ਆਰੰਭਤਾ ਹੋ ਚੁੱਕੀ ਸੀ। ਮਹਾਰਾਜ ਜੀ ਕਹਿੰਦੇ ਤੁਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਕੋਲ ਰਹੋ, ਉਨ੍ਹਾਂ ਕੋਲ ਰਹਿ ਕੇ ਚਾਕਰੀ ਕਰੋ, ਸੂਰਮੇ ਦੀ ਨੌਕਰੀ ਚਾਕਰੀ ਨਿਭਾਓ।
ਹੋਏ ਸਗਰੋ ਪਰਿਵਾਰ ਗੁਜ਼ਾਰਾ ਹਰ ਸਿਮੋ ਸਤਨਾਮ ਸੰਭਾਰਾ।
ਇਸ ਤਰ੍ਹਾਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਵੀ ਗੁਜ਼ਾਰਾ ਚੱਲੇਗਾ, ਪਰ ਨਾਲੇ ਸੱਚੇ ਨਾਮ ਦਾ ਸਿਮਰਨ ਕਰੋ, ਨਾਮ ਦੀ ਸੰਭਾਲ ਕਰੋ ਭਾਈ ਗੰਗਾ ਸਹਿਗਲ ਜੀ, ਏਦਾਂ ਤੁਸੀਂ ਵੀ ਮੁਕਤ ਹੋਵੋਗੇ, ਤੁਹਾਡੇ ਪਰਿਵਾਰ ਦਾ ਵੀ ਭਲਾ ਹੋਵੇਗਾ।
ਦੁਨੀਆਂ ਕੇ ਕਾਰਜ ਹੋਏ ਪੂਰੇ ਦੀਨ ਬਿਖੈ ਉਜਲ ਮੁਖ ਰੂਰੇ।
ਭਾਈ ਗੰਗਾ ਸਹਿਗਲ ਜੀ, ਤੁਹਾਡੇ ਦੁਨੀਆਂ ਦੇ ਕੰਮ ਵੀ ਪੂਰੇ, ਰੋਜੀ ਰੋਟੀ ਤੁਹਾਨੂੰ ਗੁਰੂ ਘਰੋਂ ਮਿਲੀ ਜਾਣੀ ਹੈ, ਜਿੰਨੀ ਤਨਖਾਹ ਉਥੋਂ ਲੈਂਦੇ ਹੋ ਗੁਰੂ ਘਰੋਂ ਮਿਲ ਜਾਏਗੀ, ਤੇ ਉੱਥੇ ਜਿੱਥੇ ਦੁਨੀਆਂ ਦੇ ਕੰਮ ਹੋਣਗੇ ਉੱਥੇ ਦੀਨ ਦਾ ਕਰਮ ਵੀ ਤੁਹਾਡਾ ਪੂਰਾ ਹੋ ਜਾਏਗਾ। ਦੀਨ ਤੇ ਦੁਨੀਆਂ ਦੋਵੇਂ ਚਾਹੀਦੇ ਨੇ ਨਾ। ਮਹਾਰਾਜ ਕਹਿੰਦੇ ਦੁਨੀਆਂ ਦੇ ਕੰਮ ਵੀ ਸਿੱਧ ਤੇ ਤੁਹਾਡਾ ਦੀਨ ਵੀ ਸਿੱਧ, ਤੁਹਾਡਾ ਦੀਨ ਦੇ ਵਿੱਚ ਵੀ ਮੁੱਖ ਉਜਲਾ ਹੋਵੇਗਾ।
ਸੁਣ ਗੰਗਾ ਸੈਗਲ ਰਖਾਇਓ ਦੋ ਲੋਕ ਮੈਂ ਗੋਇ ਅਪਣਾਇਓ।
ਭਾਈ ਗੰਗਾ ਸਹਿਗਲ ਜੀ ਬੜੇ ਖੁਸ਼ ਹੋਏ, ਕਹਿੰਦੇ ਪਾਤਸ਼ਾਹ ਮੈਨੂੰ ਹੋਰ ਕੀ ਚਾਹੀਦਾ, ਮੈਨੂੰ ਦੋਹਾਂ ਲੋਕਾਂ ਚ ਆਪਣੇ ਚਰਨਾਂ ਚ ਰੱਖ ਲਿਆ, ਇਸ ਲੋਕ ਵਿਚ ਵੀ ਤੇ ਅੱਗੇ ਪਰਲੋਕ ਵਿਚ ਵੀ ਆਪਣੇ ਚਰਨਾਂ ਦਾ ਸੁੱਖ ਦੇ ਦਿੱਤਾ, ਹੋਰ ਇਹਦੇ ਤੋਂ ਵੱਡੀ ਬਾਤ ਕਿਹੜੀ ਹੋ ਸਕਦੀ।
ਇਸ ਤੇ ਅਪਰ ਨਾ ਆਛੀ ਬਾਤ ਰਹਿਤ ਪੋ ਸੂਰਾ ਬਖਿਆਤ।
ਇਹਦੇ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ। ਭਾਈ ਗੰਗਾ ਸਹਿਗਲ ਜੀ ਗੁਰੂ ਅਰਜਨ ਸਾਹਿਬ ਦੇ ਬਚਨ ਮੰਨ ਕੇ ਸਤਿਗੁਰਾਂ ਦੇ ਚਰਨਾਂ ਚ ਰਹਿਣ ਲੱਗ ਪਏ ਔਰ ਖਾਲਸਾ ਜੀ ਭਾਈ ਗੰਗਾ ਸਹਿਗਲ ਜੀ ਦਾ ਨਾਂ ਯੋਧਿਆਂ ਦੇ ਜਦੋਂ ਗਿਣਤੀ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਦੇ ਯੋਧਿਆਂ ਦੀ ਤੇ ਉਹਨਾਂ ਯੋਧਿਆਂ ਚ ਭਾਈ ਗੰਗਾ ਜੀ ਦਾ ਨਾਂ ਵੀ ਆਉਂਦਾ। ਅੱਗੇ ਜਦੋਂ ਛੇਵੇਂ ਪਾਤਸ਼ਾਹ ਨੇ ਜੰਗ ਯੁੱਧ ਲੜਦੇ ਨੇ ਉਹਨਾਂ ਜੰਗਾਂ ਯੁੱਧਾਂ ਵਿਚ ਅੱਗੇ ਹੋ ਕੇ ਲੜਦੇ ਰਹੇ ਭਾਈ ਗੰਗਾ ਜੀ।
ਜਬ ਰਾਣ ਰਚ ਸ਼੍ਰੀ ਹਰਗੋਬਿੰਦ ਅਤੇ ਤੁਰਕ ਬੋਬਲੀ ਬਿਲੰਦ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਯੁੱਧ ਰਚੇ, ਚਾਰ ਜੰਗਾਂ ਲੜੀਆਂ, ਉਹਨਾਂ ਚਾਰਾਂ ਜੰਗਾਂ ਵਿਚ ਭਾਈ ਗੰਗਾ ਜੀ ਮੂਹਰੇ ਹੋ ਕੇ ਲੜਦੇ ਰਹੇ, ਬੜੇ ਯੋਧੇ ਸਨ, ਬੜੇ ਬਹਾਦਰ ਸਨ। ਇਹਨਾਂ ਨੂੰ ਭਰਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਹੈ।
ਅਤੇ ਤੁਰਕ ਬੋਬਲੀ ਬਿਲੰਦ,
ਬੜੇ ਬੜੇ ਬਲੀ ਤੁਰਕ ਜੰਗ ਦੇ ਮੈਦਾਨ ਚ ਭਾਈ ਗੰਗਾ ਜੀ ਨੇ ਮਾਰੇ ਹਨ।
ਨਹੀਂ ਪੀਠ ਰਿਪ ਤੋ ਦਿਖਰਾਏ,
ਜੰਗ ਦੇ ਮੈਦਾਨ ਚ ਇਹੋ ਜਿਹੇ ਸੂਰਮੇ ਸੀ ਭਾਈ ਗੰਗਾ ਜੀ ਕਿ ਕਦੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਚ ਆਪਣੀ ਪਿੱਠ ਨਹੀਂ ਵਿਖਾਈ। ਜੰਗ ਦੇ ਮੈਦਾਨ ਚ ਆਪਣੀ ਪਿੱਠ ਨਹੀਂ ਵਿਖਾਈ, ਸੂਰਮਿਆਂ ਵਾਂਗੂ, ਬਹਾਦਰਾਂ ਵਾਂਗੂ, ਮਰਦਾਂ ਵਾਂਗੂ ਜੰਗ ਦੇ ਮੈਦਾਨ ਚ ਲੜਦੇ ਰਹੇ।
ਹਿਮ ਕਰਤੇ ਨੇ ਸ਼ੁਭ ਗਤ ਪਾਏ,
ਏਦਾਂ ਕਰਦਿਆਂ ਨੂੰ ਇਹਨਾਂ ਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਈ।
ਅਪਰੇ ਅਨੇਕ ਸੂਰਮਾ ਆਏ ਇਕ ਗੰਗੇ ਕੋ ਮੋਦ ਬਡਾਏ।
ਭਾਈ ਗੰਗਾ ਜੀ ਨੂੰ ਸਤਿਗੁਰਾਂ ਕੋਲ ਭਰਤੀ ਹੋਇਆ ਵੇਖ ਕੇ ਹੋਰ ਵੀ ਕਈ ਸੂਰਮੇ ਆ ਕੇ ਭਰਤੀ ਹੋਏ। ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿਚ ਭਰਤੀ ਸ਼ੁਰੂ ਹੋ ਚੁੱਕੀ ਹੈ, ਹੋਰ ਵੀ ਬੜੇ ਸੂਰਮੇ, ਬੜੇ ਬਹਾਦਰ ਯੋਧੇ ਦਲੇਰ ਜੰਗ ਦੇ ਮੈਦਾਨ ਚ ਲੜਨ ਵਾਸਤੇ ਸਤਿਗੁਰਾਂ ਦੀਆਂ ਫੌਜਾਂ ਵਿਚ ਆ ਕੇ ਭਰਤੀ ਹੋਏ ਨੇ।
ਹਰ ਮਾਨਸਿਕ ਸੇਵ ਕਰੈ ਧਰਮ ਸਾ।
ਖਾਲਸਾ ਜੀ ਇੱਕ ਸਿੱਖ ਹੈ ਭਾਈ ਹਰਬੰਸ ਤਪਾ, ਇਹਦਾ ਨਾਂ ਹੈ ਭਾਈ ਹਰਬੰਸ ਤਪਾ। ਇੱਕ ਧਰਮਸ਼ਾਲ ਕਹਿੰਦੇ ਨੇ ਗੁਰਦੁਆਰਾ ਇਹਨੂੰ, ਪਹਿਲਾਂ ਨਾਂ ਜਿਹੜੇ ਸਨ ਧਰਮਸ਼ਾਲਾ ਹੀ ਪ੍ਰਸਿੱਧ ਸੀ। ਧਰਮਸ਼ਾਲ ਤਾਂ ਕਹਿੰਦੇ ਸੀ, ਧਰਮ ਦਾ ਸ਼ਾਲ ਕਹਿੰਦੇ ਨੇ ਘਰ ਨੂੰ, ਜਿੱਥੇ ਧਰਮ ਦਾ ਘਰ ਹੈ, ਧਰਮ ਸਥਾਨ, ਧਰਮ ਦੀ ਜਗ੍ਹਾ, ਧਰਮ ਦੀ ਉੱਤਮ ਭੂਮੀ, ਉਹਨੂੰ ਧਰਮਸ਼ਾਲ ਵੀ ਕਹਿੰਦੇ ਨੇ। ਹੁਣ ਸਤਿਗੁਰਾਂ ਦਾ ਇੱਥੇ ਹਰ ਵੇਲੇ ਪ੍ਰਕਾਸ਼ ਹੈ, ਇਸ ਕਰਕੇ ਧਰਮ ਸਥਾਨ ਦਾ ਨਾਂ ਬਦਲ ਕੇ ਰੱਖ ਦਿੱਤਾ ਗੁਰੂਦੁਆਰਾ, ਜਿੱਥੇ ਗੁਰੂ ਦਾ ਦਰਵਾਜ਼ਾ ਹੈ, ਜਿੱਥੇ ਕੋਈ ਵੀ ਆ ਸਕਦਾ ਹੈ, ਭਾਵੇਂ ਕੋਈ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਚਾਰੇ ਵਰਣਾਂ ਦੇ ਲੋਕ ਆ ਸਕਦੇ ਨੇ, ਮੁਸਲਮਾਨ, ਈਸਾਈ, ਯਹੂਦੀ, ਹਿੰਦੂ, ਪਾਰਸੀ, ਕੋਈ ਵੀ ਧਰਮ, ਕੋਈ ਵੀ ਮਜ਼ਹਬ ਦਾ ਬੰਦਾ ਆ ਕੇ ਗੁਰੂਦੁਆਰੇ ਤੇ ਦਸਤਕ ਦੇ ਸਕਦਾ ਹੈ। ਧਰਮਸ਼ਾਲਾ ਵਿਚ ਭਾਈ ਹਰਬੰਸ ਤਪਾ ਜੀ ਸੇਵਾ ਕਰਿਆ ਕਰਦੇ ਸਨ। ਜੇ ਕੋਈ ਗੁਰੂ ਕਾ ਸਿੱਖ ਥੱਕਿਆ ਟੁੱਟਿਆ ਧਰਮਸ਼ਾਲਾ ਵਿਚ ਆਉਂਦਾ ਸੀ ਤੇ ਭਾਈ ਹਰਬੰਸ ਤਪਾ ਜੀ ਨੇ ਪਾਣੀ ਗਰਮ ਕਰਨਾ ਤੇ ਪਾਣੀ ਗਰਮ ਕਰਕੇ ਤੱਤਾ ਕਰਕੇ ਉਹਨਾਂ ਗੁਰਸਿੱਖਾਂ ਦੇ ਚਰਨ ਧੋਣੇ ਕਿ ਤੱਤੇ ਪਾਣੀ ਨਾਲ, ਗਰਮ ਪਾਣੀ ਨਾਲ ਚਰਨ ਧੋ ਕੇ, ਕਿਉਂਕਿ ਚਰਨਾਂ ਦੀ ਥਕਾਵਟ ਉਤਰਦੀ ਹੈ। ਉਦੋਂ ਪੈਦਲ ਹੀ ਲੋਕ ਚੱਲ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਇਆ ਕਰਦੇ ਸਨ, ਆਵਾਜਾਈ ਦੇ ਸਾਧਨ ਕੋਈ ਬਹੁਤੇ ਨਹੀਂ ਸੀ ਹੋਇਆ ਕਰਦੇ। ਘੋੜੇ ਜਾਂ ਰਥਾਂ ਗੱਡੇ ਤਾਂ ਅਮੀਰਾਂ ਕੋਲ ਹੀ ਹੋਇਆ ਕਰਦੇ ਸੀ, ਗਰੀਬ ਗੁਰਦਿਆਂ ਵਾਸਤੇ ਪੈਦਲ ਹੀ ਉਹਨਾਂ ਨੇ ਚੱਲ ਕੇ ਜਾਣ। ਤੇ ਜੇ ਕੋਈ ਮੁਸਾਫਰ ਰਾਹਗੀਰ ਸਿੱਖ ਨੇ ਧਰਮਸ਼ਾਲ ਵਿਚ ਆ ਕੇ ਟਿਕਣਾ ਤੇ ਭਾਈ ਹਰਬੰਸ ਤਪਾ ਜੀ ਨੇ ਜਲ ਦੇ ਨਾਲ ਉਹਨਾਂ ਦੇ ਚਰਨ ਧੋਣੇ। ਜੇ ਕੋਈ ਭੁੱਖਾ ਆਉਂਦਾ ਤੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦੇ ਨੇ।
ਸੁਭਤ ਕੇ ਪਾਏ।
ਇਥੋਂ ਤੱਕ ਕਿ ਜੇ ਰਾਤ ਨੂੰ ਜਦੋਂ ਸਿੱਖ ਆਰਾਮ ਕਰਦੇ ਨੇ ਤੇ ਸੁੱਤੇ ਪਿਆਂ ਦੇ ਪੈਰ ਦੱਬੀ ਜਾਂਦੇ, ਉਹਨਾਂ ਦੇ ਚਰਨ ਘੁੱਟਦੇ ਨੇ, ਮੁੱਠੀ ਚਾਪੀ ਕਰਦੇ ਨੇ ਗੁਰਸਿੱਖਾਂ ਦੀ। ਇਹਦਾ ਬੜਾ ਵੱਡਾ ਮਹਾਤਮ ਹੈ, ਇਹਦਾ ਬੜਾ ਵੱਡਾ ਫਲ ਹੈ। ਗੁਰੂ ਕੇ ਸਿੱਖਾਂ ਦੇ ਚਰਨ ਦਬਾ ਕੇ, ਚਰਨ ਘੁੱਟ ਕੇ ਉਹਨਾਂ ਨੂੰ ਸਵਾਣ ਦਾ ਵੀ ਬੜਾ ਮਹਾਤਮ ਹੈ। ਕਹਿੰਦੇ ਗੁਰਸਿੱਖਾਂ ਦੇ ਚਰਨ ਦਬਾਉਂਦੇ ਨੇ ਔਰ ਬੜਾ ਵੱਡਾ ਭਾਰੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਰਿਹਾ।
ਸੀਤ ਕਾਲ ਪੂਰੋ ਤਬ ਦੇਤ,
ਜਦੋਂ ਸੀਤ ਕਾਲ ਦਾ ਸਮਾਂ ਹੁੰਦਾ, ਸੀਤ ਕਾਲ ਕਹਿੰਦੇ ਨੇ ਸਰਦੀ ਦਾ ਸਮਾਂ। ਸਰਦੀ ਦੇ ਦਿਨਾਂ ਵਿਚ ਭੂਰੇ ਲਿਆ ਕੇ, ਆਪਾਂ ਕੰਬਲ ਕਹਿ ਦਿੰਦੇ ਹਾਂ, ਆਹ ਮਾਲਵੇ ਦੇ ਇਲਾਕੇ ਦੇ ਵਿਚ ਕੰਬਲਾਂ ਨੂੰ ਭੂਰਾ ਵੀ ਕਹਿ ਦਿੰਦੇ ਨੇ, ਲੋਈ ਨੂੰ ਭੂਰੀ ਕਹਿ ਦਿੰਦੇ ਨੇ। ਕਹਿੰਦੇ ਭੂਰੇ ਆਦਿਕ ਜਿਹੜੇ ਕੰਬਲ ਆਦਿਕ ਨੇ ਉਹ ਉਹਨਾਂ ਨੂੰ ਸਿੱਖਾਂ ਭਾਈ ਹਰਬੰਸ ਪਾਪਾ ਜੀ ਦਿੰਦੇ ਹਨ।
ਧਰਮਸ਼ਾਲ ਲੇਪਨ ਕਰਦੇ ਤੇ,
ਧਰਮਸ਼ਾਲਾ ਵਿਚ ਉੱਚਾ ਫੇਰਨਾ, ਕੱਚੇ ਵਿਹੜੇ ਹੁੰਦੇ ਸੀ, ਅੱਜ ਵਾਂਗੂ ਪੱਕੇ ਸਾਧਨ ਨਹੀਂ ਸਨ, ਤੇ ਧਰਮਸ਼ਾਲਾ ਵਿਚ ਝਾੜੂ ਫੇਰਨਾ, ਪੋਚਾ ਆਦਿਕ ਫੇਰ ਕੇ ਸਾਫ਼ ਸਫਾਈ ਰੱਖਣੀ।
ਜਾਗੈ ਪ੍ਰਥਮ ਜੋ ਪਾਛਲ ਰਾਤੀ, ਜਲ ਕਰ ਤਬ ਨਲਾਏ ਪ੍ਰਭਾਤੇ।
ਸਵੇਰੇ ਜਿਹੜੇ ਸਿੱਖ ਆਏ ਹੁੰਦੇ ਨੇ, ਸਭ ਤੋਂ ਪਹਿਲਾਂ ਉੱਠਦੇ ਭਾਈ ਹਰਬੰਸ ਪਾਪਾ ਜੀ, ਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜਾਗ ਕੇ ਆਪ ਇਸ਼ਨਾਨ ਕਰ ਲੈਂਦੇ। ਫਿਰ ਜਿਹੜੇ ਸਿੱਖ ਉੱਠਦੇ ਨੇ ਉਹਨਾਂ ਦੇ ਇਸ਼ਨਾਨ ਵਾਸਤੇ ਪਾਣੀ ਗਰਮ ਕਰ ਲੈਂਦੇ ਔਰ ਉਹਨਾਂ ਨੂੰ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਨੇ।
ਭਗਤ ਰਹੇ ਪੁਨ ਸਤਿਗੁਰ ਬਾਣੀ, ਇਨ ਸੇਵਾ ਕੋ ਥਾਨ ਮਾਨੇ।
ਭਾਈ ਹਰਬੰਸ ਤਪਾ ਜੀ ਗੁਰਬਾਣੀ ਗੁਰੂ ਸਾਹਿਬ ਦੀ ਪੜ੍ਹਦੇ ਰਹਿੰਦੇ ਨੇ, ਹਰ ਵੇਲੇ ਬਾਣੀ ਦਾ ਜਾਪ ਕਰਦੇ ਰਹਿੰਦੇ ਨੇ ਔਰ ਗੁਰਬਾਣੀ ਦੇ ਨਾਲ ਇਹਨਾਂ ਦਾ ਬੜਾ ਪਿਆਰ ਹੈ, ਇੱਦਾਂ ਬੜੀ ਭਾਰੀ ਸੇਵਾ ਕਰਦੇ ਨੇ, ਨਾਲੇ ਬਾਣੀ ਪੜ੍ਹਦੇ ਹਨ।
ਕਵੀ ਗੁਰਦਾਸ ਕੀਨ ਜੋ ਬਾਣੀ, ਇੱਕ ਦਿਨ ਪੜ੍ਹੋ ਤੋਰ ਚਿਠਾਨੀ।
ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਖਾਲਸਾ ਜੀ ਇਤਨਾ ਮਹਾਤਮ ਹੁਣ ਭਾਈ ਗੁਰਦਾਸ ਜੀ ਦੀ ਬਾਣੀ ਦਾ ਇੱਥੇ ਦੱਸਣ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਇੱਕ ਦਿਨ ਭਾਈ ਹਰਬੰਸ ਤਪਾ ਜੀ ਬੜੇ ਪਿਆਰ ਨਾਲ ਪੜ੍ਹ ਰਹੇ ਸੀ। ਭਾਈ ਹਰਬੰਸ ਤਪਾ ਜੀ ਭਾਈ ਗੁਰਦਾਸ ਜੀ ਦੀ ਬਾਣੀ ਦੇ ਕੁਝ ਸ਼ਬਦ, ਕੁਝ ਪੌੜੀਆਂ ਬੜੇ ਪਿਆਰ ਨਾਲ ਪੜ੍ਹ ਰਹੇ ਸੀ, ਗਾ ਗਾ ਕੇ ਪੜ੍ਹ ਰਹੇ ਸਨ।
ਕਿਥਕ ਸਿੱਖ ਬੋਲੇ ਤਿਸ ਪਾਹੀ, ਗੁਰਬਾਣੀ ਕਿਉਂ ਪੜ੍ਹੈ ਨਾਈ।
ਭਾਈ ਹਰਬੰਸ ਤਪੇ ਨੂੰ ਕੁਝ ਕੁ ਸਿੱਖ ਬੋਲੇ, ਕਹਿਣ ਲੱਗੇ ਭਾਈ ਹਰਬੰਸ ਜੀ ਤੁਸੀਂ ਗੁਰੂ ਦੀ ਬਾਣੀ ਕਿਉਂ ਨਹੀਂ ਪੜ੍ਹਦੇ? ਇਹ ਤੁਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀ ਜਾਂਦੇ ਹੋ, ਤੁਸੀਂ ਸਤਿਗੁਰਾਂ ਦੀ ਜਿਹੜੀ ਬਾਣੀ ਹੈ, ਗੁਰੂ ਕੀ ਬਾਣੀ ਹੈ, ਸਤਿਗੁਰਾਂ ਦੀ ਬਾਣੀ ਕਿਉਂ ਨਹੀਂ ਪੜ੍ਹਦੇ?
ਅਪਰ ਕਵੀਆਂ ਕੀ ਸਿੱਖ ਨੇ ਪੜ੍ਹੇ,
ਜਿਹੜੇ ਸਿੱਖ ਨੇ ਉਹ ਗੁਰੂ ਦੀ ਬਾਣੀ ਛੱਡ ਕੇ ਹੋਰ ਕਵੀਆਂ ਦੀ ਬਾਣੀ ਨਹੀਂ ਪੜ੍ਹਦੇ?
ਸਤਿਗੁਰ ਸ਼ਬਦ ਪ੍ਰੀਤ ਤੇ ਰਣੈ,
ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦਾ ਸ਼ਬਦ ਪਿਆਰ ਨਾਲ ਪੜ੍ਹਦੇ ਨੇ, ਗੁਰੂ ਕੀ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਨੇ, ਹੋਰ ਕਵੀਆਂ ਦੀ ਬਾਣੀ ਗੁਰੂ ਕੇ ਸਿੱਖ ਨਹੀਂ ਪੜ੍ਹਦੇ ਜਿਵੇਂ ਤੁਸੀਂ ਪੜ੍ਹ ਰਹੇ ਹੋ।
ਝਗੜ ਪਰਸ ਪਰ ਗੁਰ ਟਿਗ ਆਏ, ਬਾਦ ਪ੍ਰਸੰਗ ਜੋ ਸਕਲ ਸੁਣਾਏ।
ਇਹਨਾਂ ਦਾ ਆਪਸ ਵਿਚ ਝਗੜਾ ਹੋ ਗਿਆ। ਭਾਈ ਹਰਬੰਸ ਤਪਾ ਜੀ ਕਹਿੰਦੇ ਭਾਈ ਗੁਰਦਾਸ ਜੀ ਦੀ ਬਾਣੀ ਕੋਈ ਛੋਟੀ ਮੋਟੀ ਹੈ, ਇਹ ਕਿਸੇ ਸਧਾਰਨ ਕਵੀ ਦੀ ਬਾਣੀ ਨਹੀਂ, ਭਾਈ ਗੁਰਦਾਸ ਜੀ ਦੀ ਬਾਣੀ ਵੀ ਬੜਾ ਮਹਾਤਮ ਦੇਣ ਵਾਲੀ ਬਾਣੀ। ਪਰ ਉਹ ਜਿਹੜੇ ਸਿੱਖ ਦੂਜੇ ਸੀ ਉਹ ਅੜ ਗਏ, ਕਹਿੰਦੇ ਨਹੀਂ ਗੁਰੂ ਦੀ ਬਾਣੀ ਸਭ ਤੋਂ ਉੱਤਮ ਹੈ, ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸਿੱਖ ਨੂੰ। ਏਦਾਂ ਝਗੜਾ ਇਹਨਾਂ ਦਾ ਆਪਸ ਵਿਚ ਵੱਧ ਗਿਆ। ਆਖਿਰਕਾਰ ਇਹ ਝਗੜਾ ਨਿਬੇੜਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਆਏ।
ਇਹ ਸਭ ਵਰਜਿਤ ਤਰਕਤ ਅਹੇ, ਪਦਨ ਗਿਰਾ ਗੁਰਦਾਸ ਜੋ ਕਹੇ।
ਭਾਈ ਹਰਬੰਸ ਤਪਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਸਤਿਗੁਰੂ ਜੀ ਮੈਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਾ ਹਾਂ, ਤੇ ਤੁਸੀਂ ਆਪ ਜੀ ਨੇ ਕਿਹਾ ਕਿ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਹੈ, ਤੇ ਕੁੰਜੀ ਬਿਨਾਂ ਜੰਦਰਾ ਨਹੀਂ ਖੁੱਲਦਾ, ਤੇ ਮਹਾਰਾਜ ਗੁਰਬਾਣੀ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਜ਼ਰੂਰੀ ਹੈ। ਪਰ ਮਹਾਰਾਜ ਆ ਸਿੱਖ ਮੈਨੂੰ ਵਰਜਦੇ ਨੇ, ਇਹ ਕਹਿੰਦੇ ਨੇ ਤੁਸੀਂ ਭਾਈ ਗੁਰਦਾਸ ਜੀ ਦੀ ਬਾਣੀ ਕਿਉਂ ਪੜ੍ਹਦੇ ਹੋ, ਤੁਸੀਂ ਗੁਰਬਾਣੀ ਪੜ੍ਹਿਆ ਕਰੋ।
ਸੁਣ ਸ੍ਰੀ ਅਰਜਨ ਬਾਤੀ ਉਚਾਰਾ, ਜਿਸ ਮੈਂ ਸ੍ਰੀ ਗੁਰੂ ਸੁਜਾਤੀ ਉਚਾਰਾ।
ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਜਿਹੜੀ ਬਾਣੀ ਵਿਚ ਗੁਰੂ ਦੀ ਉਪਮਾ ਹੈ, ਜਿਸ ਬਾਣੀ ਚ ਗੁਰੂ ਦਾ ਸੁਜਸ ਹੈ, ਜਿਸ ਬਾਣੀ ਚ ਗੁਰੂ ਦੀ ਵੱਡੀ ਵਡਿਆਈ ਨੂੰ ਵੱਡਿਆ ਕਹਿ ਕੇ ਸਲਾਹਿਆ ਹੈ।
ਸਤ ਨਾਮ ਕੀ ਮਹਿਮਾ ਕਹੇ ਜਿਸ ਕੋ ਪਦੋ ਸੁਤਰ ਕੋ ਨਹੀਂ।
ਜਿਸ ਬਾਣੀ ਚ ਸੱਚੇ ਨਾਮ ਦੀ ਮਹਿਮਾ ਕਹੀ ਗਈ ਹੈ ਉਸ ਬਾਣੀ ਨੂੰ ਪੜ ਲੈਣਾ ਚਾਹੀਦਾ, ਉਹਦੇ ਤੇ ਤਰਕ ਨਹੀਂ ਕਰਨੀ ਚਾਹੀਦੀ। ਜਿਹਦੇ ਚ ਗੁਰੂ ਦੀ ਮਹਿਮਾ ਸੱਚੇ ਨਾਮ ਦੀ ਮਹਿਮਾ ਕਹੀ ਹੈ ਉਸ ਬਾਣੀ ਨੂੰ ਪੜ ਲੈਣਾ ਚਾਹੀਦਾ, ਉਹਦੇ ਤੇ ਤਰਕ ਨਹੀਂ ਕਰਨਾ ਚਾਹੀਦਾ, ਉਹਦੇ ਤੇ ਕਿੰਤੂ ਨਹੀਂ ਕਰਨਾ ਚਾਹੀਦਾ।
ਸਤਿਗੁਰ ਸਮਤਾ ਚਾਹੇ ਜੇ ਮੂਡ ਕਿਮ ਲੱਗ ਸਕੈ ਜੇ ਆਸ਼ੈ ਗੂਡ।
ਹਾਂ, ਜੇ ਕੋਈ ਕਵੀ ਗੁਰੂ ਦੀ ਬਰਾਬਰੀ ਕਰਕੇ ਆਪਣੀ ਬਾਣੀ ਦੀ ਰਚਨਾ ਕਰੇ ਕਿ ਮੈਂ ਗੁਰੂ ਦੇ ਬਰਾਬਰ ਹਾਂ, ਜਿਵੇਂ ਪ੍ਰਿਥੀ ਚੰਦ ਵਰਗਿਆਂ ਨੇ ਕੀਤਾ, ਗੁਰੂ ਦੀ ਬਰਾਬਰੀ ਕਰਕੇ ਜੇ ਕੋਈ ਗੁਰੂ ਦੀ ਬਰਾਬਰੀ ਕਰਕੇ ਬਾਣੀ ਦੀ ਰਚਨਾ ਕਰਨੀ ਚਾਹੇ ਉਹ ਮੂਰਖ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ, ਗੁਰੂ ਦਾ ਆਸ਼ਾ ਹੀ ਨਹੀਂ ਉਹਨੂੰ ਸਮਝ ਆਉਣਾ। ਕੋਈ ਵੀ ਹੋਵੇ, ਅੱਜ ਵੀ ਯਤਨ ਕਈਆਂ ਨੇ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਾਣੀ ਰਚਣ ਦੇ, ਪਰ ਗੁਰੂ ਬਾਣੀ ਦੇ ਤੁਲ ਕਿਸੇ ਦੀ ਬਾਣੀ ਨਹੀਂ ਹੋ ਸਕਦੀ। ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਮਹਾਂਮੂਰਖ ਹਨ।
ਸੋ ਨੈ ਪੜੋ ਕਰੋ ਤਿਸ ਤਰਕ,
ਨਹੀਂ ਪੜਨੀ ਜਿਹੜੇ ਗੁਰੂ ਦੀ ਬਰਾਬਰੀ ਕਰਕੇ ਗੁਰਬਾਣੀ ਦੇ ਬਰਾਬਰ ਬਾਣੀ ਅਸੀਂ ਗੁਰਬਾਣੀ ਦੇ ਬਰਾਬਰ ਰਚੀ ਹੈ ਉਹਦੇ ਤੇ ਤਰਕ ਕਰਨੀ, ਉਹ ਬਾਣੀ ਨਹੀਂ ਪੜਨੀ, ਉਸ ਬਾਣੀ ਦਾ ਪਾਠ ਨਹੀਂ ਕਰਨਾ ਜਿਹੜੇ ਗੁਰਬਾਣੀ ਦੇ ਬਰਾਬਰ ਗੁਰੂਜੀ ਬਾਣੀ ਕੱਚੀ ਪਿੱਚ ਕੱਚ ਪਿੱਚ ਬਾਣੀ ਉਚਾਰਨ ਕਰਦੇ ਨੇ।
ਜੋ ਸਿੱਖ ਪਦੈ ਪਰੈ ਮਤ ਫਰਕ,
ਜਿਹੜਾ ਸਿੱਖ ਇਹੋ ਜਿਹੇ ਕੱਚੇ ਪਿੱਲਿਆਂ ਦੀ ਬਾਣੀ ਪੜਦਾ ਨਾ ਤੇ ਉਹਨਾਂ ਦੀ ਜਿਹੜੀ ਕਵਿਤਾ ਹੈ ਉਹਨੂੰ ਪੜ੍ਹ ਕੇ ਕੱਚੀ ਬਾਣੀ ਨੂੰ ਪੜ੍ਹ ਕੇ ਭਾਈ ਉਸ ਸਿੱਖ ਦੀ ਮਤ ਚ ਫਿਰ ਫਰਕ ਪੈ ਜਾਂਦਾ ਹੈ, ਉਹਦੇ ਅੰਦਰ ਅਸ਼ਰਧਾ ਜਾਗ ਪੈਂਦੀ ਹੈ, ਸ਼ਰਧਾ ਉਹਦੀ ਖਤਮ ਹੋ ਜਾਂਦੀ ਹੈ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਹਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਉਹ ਕਹਿਣ ਵਾਲੇ ਵੀ ਕੱਚੇ, ਅੱਗੇ ਸੁਣਨ ਵਾਲੇ ਵੀ ਕੱਚੇ ਤੇ ਪੜ੍ਹਨ ਵਾਲੇ ਵੀ ਕੱਚੇ। ਜਿਹੜੇ ਗੁਰੂ ਕੀ ਬਾਣੀ ਦੀ ਬਰਾਬਰੀ ਕਰਕੇ ਆਪਣੀ ਬਾਣੀ ਰਚ ਕੇ ਲੋਕਾਂ ਨੂੰ ਭਰਮਾਣਾ ਚਾਹੁਣ, ਭਾਈ ਸਿੱਖੋ ਉਹਨਾਂ ਦੀ ਬਾਣੀ ਨਹੀਂ ਪੜ੍ਹਨੀ, ਉਸ ਬਾਣੀ ਨੂੰ ਪੜ੍ਹ ਕੇ ਸਿੱਖ ਦੀ ਮਤ ਵਿਚ ਕਚਿਆਈ ਆ ਜਾਂਦੀ ਹੈ, ਅਸ਼ਰਧਾ ਆ ਜਾਂਦੀ ਹੈ। ਹਾਂ, ਜਿਹੜੀ ਗੁਰੂ ਕੀ ਬਾਣੀ ਦੇ ਅਨੁਸਾਰ ਬਾਣੀ ਹੈ। ਹੁਣ ਭਾਈ ਗੁਰਦਾਸ ਜੀ ਦੀ ਬਾਣੀ ਗੁਰਬਾਣੀ ਦੇ ਅਨੁਸਾਰ ਹੈ, ਭਾਈ ਗੁਰਦਾਸ ਜੀ ਦੀ ਬਾਣੀ ਚ ਗੁਰਸਿੱਖੀ ਕੁੱਟ ਕੁੱਟ ਕੇ ਭਰੀ ਹੋਈ, ਕਿਤੇ ਵੀ ਮਨ ਮਤ ਦਾ ਜ਼ਿਕਰ ਨਹੀਂ, ਗੁਰੂ ਦੀ ਵਡਿਆਈ ਕੀਤੀ ਭਾਈ ਗੁਰਦਾਸ ਜੀ ਨੇ, ਗੁਰੂ ਨੂੰ ਹੀ ਵਾਹ ਵਾਹ ਕਹਿ ਕੇ ਸਲਾਹਿਆ, ਗੁਰਸਿੱਖੀ ਦੀ ਪਰਿਭਾਸ਼ਾ ਦੱਸੀ ਹੈ, ਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖੀ ਕੀ ਹੈ, ਸਿੱਖੀ ਦੀ ਰਹਿਣੀ ਕੀ ਹੈ, ਬਹਿਣੀ ਕੀ ਹੈ, ਕਹਿਣੀ ਕੀ ਹੈ, ਸਹਿਣੀ ਕੀ ਹੈ, ਉਹ ਸਾਰਾ ਜੀ ਦੀ ਬਾਣੀ ਵਿੱਚ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੀ ਗੁਰਬਾਣੀ ਗੁਰਬਾਣੀ ਦੇ ਅਨੁਸਾਰ ਹੈ ਉਸ ਬਾਣੀ ਨੂੰ ਪੜ੍ਹਨਾ ਚਾਹੀਦਾ, ਉਹਦੇ ਤੇ ਤਰਕ ਨਹੀਂ ਕਰਨਾ ਚਾਹੀਦਾ। ਬਾਣੀ ਚ ਪ੍ਰਭੂ ਦੀ ਪਰਮੇਸ਼ਰ ਦੀ ਵਡਿਆਈ ਹੈ, ਉਹਨੂੰ ਪੜ੍ਹਨਾ ਚਾਹੀਦਾ।
ਸਤਿਗੁਰ ਹਰ ਸੰਬੰਧ ਨੀ ਬਾਣੀ ਪੜੋ ਸੁਣੋ ਨਿਤਿਆ ਉਰਥਾਨੇ,
ਸਿੱਖੋ ਸਤਿਗੁਰਾਂ ਦੀ ਬਾਣੀ ਨੂੰ। ਔਰ ਭਾਈ ਗੁਰਦਾਸ ਜੀ ਵਰਗੇ ਗੁਰਸਿੱਖ ਇਹਨਾਂ ਦੀ ਜਿਹੜੀ ਬਾਣੀ ਨੂੰ ਹੈ ਬਾਣੀ ਹੈ ਉਹਨੂੰ ਪੜੋ ਸੁਣੋ ਔਰ ਆਪਣੇ ਹਿਰਦੇ ਚ ਗੁਰਬਾਣੀ ਪ੍ਰਤੀ ਨਿਸ਼ਚਾ ਰੱਖਣਾ, ਗੁਰਬਾਣੀ ਪ੍ਰਤੀ ਸ਼ਰਧਾ ਰੱਖਣੀ ਹੈ।
ਮਸਰ ਕਰ ਗੁਰ ਸੋਜਨ ਕਰੀ ਕੈ ਵਿਸ਼ਨ ਕੇ ਨਰ ਕਬ ਕਥ ਹਰੀ,
ਇਹਨਾਂ ਨੇ ਗੁਰੂ ਨਾਲ ਈਰਖਾ ਕਰਕੇ ਆਪਣੀ ਬਾਣੀ ਰਚੀ ਹੈ, ਗੁਰੂ ਨਾਲ ਈਰਖਾ ਕਰਕੇ ਮਤਸਰ ਕਰਕੇ ਜਿਨ੍ਹਾਂ ਨੇ ਗੁਰੂ ਦੀ ਬਰਾਬਰੀ ਕਰਨ ਵਾਸਤੇ ਬਾਣੀ ਰਚੀ ਹੈ, ਜਾਂ ਫਿਰ ਜਿਨ੍ਹਾਂ ਨੇ ਆਪਣੀ ਬਾਣੀ ਚ ਵਿਸ਼ੇ ਵਿਕਾਰਾਂ ਦਾ ਹੀ ਜ਼ਿਕਰ ਕੀਤਾ। ਬਹੁਤ ਸਾਰੇ ਗ੍ਰੰਥ ਐਸੇ ਨੇ ਜਿਨ੍ਹਾਂ ਚ ਵਿਕਾਰ ਹੀ ਚਿਤਵੇ ਹੋਏ ਨੇ, ਵਿਕਾਰ ਹੀ ਲਿਖੇ ਹੋਏ ਨੇ, ਜਾਂ ਵਿਸ਼ੇ ਵਿਕਾਰਾਂ ਦੀ ਹੀ ਗੱਲ ਕੀਤੀ ਹੋਈ ਹੈ।
ਤਿੰਨ ਕੋ ਪਦਨ ਬਾਦ ਹੈ ਐਸੇ ਬਿਨ ਬਰਖਾ ਘਨ ਗਰਜਿਤ ਜੈਸੇ,
ਬਾਣੀ ਪੜ੍ਹਨੀ ਇਸ ਤਰ੍ਹਾਂ ਵਿਅਰਥ ਹੈ ਜਿਵੇਂ ਬੱਦਲ ਗਰਜ ਰਹੇ ਨੇ ਪਰ ਮੀਂਹ ਨਹੀਂ ਪੈ ਰਿਹਾ, ਮੀਂਹ ਤੋਂ ਬਿਨਾਂ ਗਰਜੇ ਬੱਦਲ ਕਿਹੜੇ ਕੰਮ ਦੇ ਨੇ। ਕਹਿੰਦੇ ਇਸੇ ਤਰ੍ਹਾਂ ਉਹ ਬਾਣੀ ਜਿਹਦੇ ਚ ਈਰਖਾ ਕਰਕੇ ਗੁਰੂ ਦੀ ਬਰਾਬਰੀ ਕਰਕੇ ਰਚੀ ਗਈ ਹੈ ਜਾਂ ਜਿਹਦੇ ਚ ਵਿਸ਼ੇ ਵਿਕਾਰ ਹੀ ਕਥੇ ਗਏ ਨੇ ਉਹ ਬਾਣੀ ਨੂੰ ਪੜ੍ਹਨਾ ਵਿਅਰਥ ਹੈ।
ਜਿਸ ਮੈਂ ਗੁਰ ਅਰ ਹਰ ਤਰ ਕੰਤੇ ਨਰਕ ਪਰੈ ਜੇ ਪਦੈ ਸੁਨੰਤੇ,
ਬਾਣੀ ਵਿਚ ਗੁਰੂ ਦੀ ਔਰ ਹਰੀ ਦੇ ਉੱਤੇ ਤਰਕ ਕੀਤੀ ਹੋਈ ਹੈ, ਗੁਰੂ ਤੇ ਕਿੰਤੂ ਕੀਤਾ, ਹਰੀ ਤੇ ਤਰਕ ਕੀਤਾ ਹੋਇਆ। خالصہ جی یہو جی بانی پڑھن نال جڑے پڑھتے نے جا سنتے نے وہ نرکاں وچ پے نے پڑھا سنا نرک پر جی پڑھا سنن تے جہد گرو دی اور ہری دی نندا کیتی ہے یہو جی بھی بہت ساری کوتاواں نے جہد پرمیشر دی نندا کیتی ہے گرو دی نندا کیتی ہے مہاراج جی کہہ دے انہوں پڑھن سنن نال جڑے جیو پڑھتے سنتے ان نرکاں وچ پیندے نے
ہر کی نس گر داس جبانی گربانی کو آشے سانی
جیڑی بھائی گرداس دی بانی ہے تے شنکا نہیں کرنا کیونکہ بھائی گرداس جی دی بانی گرو دے آشے انسار رچی ہوئی ہے گرو دے سدھانت دے انسار بھائی گرداس جی دی بانی رچی ہوئی ہے
ایسی پدبے گرمت پاوے
جیڑا گرو کی بانی بھائی گرداس جی دی بانی نو پڑھدا ہے اونوں گرو دی مت پراپت ہوندی او گرمت دے تار دی ہوندے نے
ستگور شردار دے بداوے
اور اونا دے ہردیاں چ ستگوراں دی شردا جاگدی بھائی گرداس دی بانی پڑھ کے
سکھی کو پراپت نر
سکھی نو نر پراپت ہوندے نے جڑے بھائی گرداس جی دی بانی نو پڑھدے سندے نے
ہر گر جس تر کو نہ کوئی
دے تے ہری گرو دا جس ہے دے تے ترک نہیں کرنی کسے نے
رچ سو پڑھو سنو سکھ پاو
بانی بھی پڑھو بھائی گرداس جی بھی بانی پڑھو سنو تانوں سکھ پراپت ہوئے گا
گر کی پرب کی کتھا سناو
بانی پڑھو جہد گرو تے پرمیشر دی کتھا کیتی ہوئی ہے اس بانی دا پٹھن پاٹھن کرو
شری ارجن تے سن سب مانی پٹھن لگے گر کرت مہانی
بچن سن کے نہ سکھا نے منے منے نے اور گرو کی بانی جتھے پڑھتے نے اتھے بھائی گرداس جی دی بانی بھی پڑھتے سنتے بھائی گرداس جی دی بانی پڑھے بنا گرسکھی دا گیان نہیں ہوندا سکھی دی روح ریتی سمجھنی ہے تا بھائی گرداس جی دی بانی نو سمجھنا پوے گا پرانے سمیاں وچ جدوں گرسکھاں نو سنتھیا کرائی جاندی سی تے سب تو پہلا بھائی گرداس جی دیاں واراں پڑھائیاں جاندیاں سی پورا کارن یہ سی کہ بھائی گرداس جی دیاں واراں پڑھن نال سکھی دا پتہ لگدا ہے سو ستگرو جی کرپا کرن سانوں گربانی دے نال جوڑن اور ساڈا جیون سفلا ہوے واہگرو 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 واہگرو
واہگرو واہگرو واہگرو واہگرو
واہگرو واہگرو واہگرو واہگرو واہگرو واہگرو